579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ ਸਾਰਾ ਕੁਝ ਤਾਂ ਬੰਦ ਹੈ
ਮਿਲੇਗਾ ਤੂੰ ਚੱਲ ਤਾਂ ਸਹੀ
ਪਰ ਕਿੱਥੇ
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੂਰਾ ਨੂੰ
9057933636 9057936336
ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫਰੈਂਚਾਈਜ਼ੀ ਵੀ ਲੈ ਸਕਦੇ ਹੋ
हां जी एक पैराडिकल कंपनी ट्रैफिक टिकट मिल गई है ओंटारियो जां यूएसए ਦੇ ਵਿੱਚ ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ ਸੀਵੀਓਆਰ ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ ਤੁਸੀਂ ਕਿਸੇ ਦਾ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ 3 ਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 9054519777 9054519777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ
ਓ ਯਾਰ ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਸਭ ਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। इस सेंटर विच भी अंतम यात्रा दियां सारियां रस्मां इको ही छत थले कीतियां जांदियां ने। वधेरे जानकारी लई वैबसाइट है www.acbc.info, टेलीफोन 289-372-3300, जाइंदरजीत सिंह बल नूं 416-666-6655 ते कॉल कीता जा सके।
पापा पापा मैं ते मम्मी ने पास्ता ते सैलेड खाना, डैड मैं पिज़्ज़ा खाना।
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा विंग सैलेड पास्ता सब कुछ खाके आवांगे। टेक आउट अते डिलीवरी ली कॉल करो 905-458-1770 905-458-1777। ताजे स्वादले खाने ले याद रखो शिकागोस पिज़्ज़ा ट्विस्ट।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਬੁੱਧਵਾਰ ਦਾ ਦਿਨ ਆ ਜੀ, ਅਤੇ ਜਿਵੇਂ ਪ੍ਰੋਗਰਾਮ ਦੇ ਸ਼ੁਰੂ 'ਚ ਅਕਸਰ ਮੈਂ ਕਹਿੰਦਾ ਹੁੰਦਾ ਕਿ ਕਿਤੇ ਕਿਤੇ ਰਾਣਾ ਜੀ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਕਰਨੇ ਅਤੇ ਕਿਤੇ ਕਿਤੇ ਮੈਂ, ਅੱਜ ਰਾਣਾ ਜੀ ਦੀ ਵਾਰੀ ਸੀ ਜੀ, ਪਰ ਕੋਈ ਜ਼ਰੂਰੀ ਕੰਮ ਪੈ ਗਿਆ ਜਿਸ ਕਰਕੇ ਉਹਨਾਂ ਨੇ ਮੈਨੂੰ ਸੁਨੇਹਾ ਦਿੱਤਾ। ਖੈਰ, 4 ਵਜੇ ਤੱਕ ਆਪਣਾ ਸਾਥ ਰਹਿਣਾ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੇ ਦੌਰਾਨ ਸਾਡਾ ਸਟੂਡੀਓ ਦਾ ਨੰਬਰ ਹੁੰਦਾ 416-620-1778। ਕਈ ਵਾਰੀ ਵਿੱਚੋਂ ਤੁਹਾਨੂੰ ਦੱਸਣਾ ਭੁੱਲ ਜਾਈਦਾ, ਪਰ ਕਈ ਸੱਜਣ ਬਾਅਦ 'ਚ ਕਹਿੰਦੇ ਜੀ ਵਿੱਚੋਂ ਵਿੱਚੋਂ ਦੱਸਦੇ ਰਿਹਾ ਕਰੋ ਫੋਨ ਨੰਬਰ। ਕਈ ਵਾਰੀ ਕੋਈ ਨਵਾਂ ਸਰੋਤਾ ਜੁੜਦਾ ਅਤੇ ਉਹਨੇ ਆਪਣੇ ਵਿਚਾਰ ਵਿਅਕਤ ਕਰਨੇ ਹੁੰਦੇ ਨੇ, ਇਸ ਕਰਕੇ ਤੁਹਾਨੂੰ ਯਾਦ ਕਰਾ ਦਈਏ 416-620-1778 ਸਾਡਾ ਸਟੂਡੀਓ ਦਾ ਨੰਬਰ ਹੁੰਦਾ। ਮੇਰਾ ਨੰਬਰ 647-300-8436 ਹੈ। ਰਾਣਾ ਜੀ ਦਾ ਨੰਬਰ 905-915-8484 ਹੁੰਦਾ। ਜੇ ਕੋਈ ਪ੍ਰੋਗਰਾਮ ਤੋਂ ਬਾਅਦ 'ਚ ਗੱਲਬਾਤ ਕਰਨੀ ਹੈ ਤਾਂ ਸਾਡੇ ਦੋਨਾਂ ਨੂੰ ਤੁਸੀਂ ਕਿਸੇ ਨੂੰ ਵੀ ਦੋਨਾਂ 'ਚੋਂ ਕਿਸੇ ਨੂੰ ਵੀ ਤੁਸੀਂ ਕਾਲ ਕਰਕੇ ਗੱਲਬਾਤ ਆ ਜਿਹੜੀ ਉਹ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਖਾਸ ਗੱਲ ਆ ਜਿਹੜੀ ਉਹ ਕਰਾਂਗੇ, ਜਿਹੜੀ ਮੁੱਦਾ ਬਣੀ ਹੋਈ ਹੈ। ਮੁੱਦਾ ਤਾਂ ਚਲੋ ਕਿਤੇ ਕਿਤੇ ਇਹੋ ਜਿਹਾ ਬਣ ਜਾਂਦਾ, ਪਰ ਸਾਡੇ 'ਚੋਂ ਬਹੁਤਿਆਂ ਦੇ ਦਿਮਾਗ ਦਾ ਇਹ ਹਿੱਸਾ ਇਹ ਗੱਲ ਜਿਹੜੀ ਜਿਹਦੇ 'ਤੇ ਅੱਜ ਆਪਾਂ ਵਿਚਾਰ ਚਰਚਾ ਕਰਨੀ ਹੈ। ਅੱਜ ਵਿਚਾਰ ਵੈਸੇ ਤਾਂ ਇਹ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ, ਪਰ ਅੱਜ ਵਿਸ਼ੇਸ਼ ਇਸ ਕਰਕੇ ਕਰਨੀ ਹੈ ਕਿਉਂਕਿ ਇਹਦੇ ਨਾਲ ਦੋ ਘਟਨਾਵਾਂ ਜਿਹੜੀਆਂ ਉਹ ਜੁੜਦੀਆਂ ਨੇ। ਘਟਨਾਵਾਂ ਕਿਹੋ ਜਿਹੀਆਂ ਨੇ ਜਾਂ ਇਹ ਵਿਚਾਰ ਚਰਚਾ ਜਿਹੜੀ ਇਹ ਕਿਹੋ ਜਿਹੀ ਆ, ਇਹ ਵਿਚਾਰ ਚਰਚਾ ਹੈਗੀ ਆ ਬਈ ਦੋ ਐਡਲਟਸ ਨੇ ਜਿਹੜੇ, ਇੱਕ ਮੇਲ ਅਤੇ ਫੀਮੇਲ, ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਤਾਂ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ, ਉਹਦੇ ਬਾਰੇ ਫੈਸਲਾ ਜਿਹੜਾ ਉਹ ਉਹਨਾਂ ਦਾ ਗਰੁੱਪ, ਉਹਨਾਂ ਦੀ ਪੰਚਾਇਤ, ਉਹਨਾਂ ਦੀ ਪਿੰਡ, ਉਹਨਾਂ ਦਾ ਧਰਮ, ਉਹਨਾਂ ਦਾ ਸੱਭਿਆਚਾਰ ਉਹ ਕਰਦਾ। ਇਹ ਕਿਉਂ ਹੁੰਦਾ, ਕਿੱਥੋਂ ਕੁ ਤੱਕ ਦਰੁਸਤ ਆ, ਹੋਣਾ ਵੀ ਚਾਹੀਦਾ ਕਿ ਨਹੀਂ, ਜਦੋਂ ਤਾਂ ਸਾਰਾ ਕੁਝ ਸਹਿਮਤੀ ਨਾਲ ਹੋਵੇ ਆਲੇ ਦੁਆਲੇ ਦੇ ਨਾਲ, ਫਿਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਹਿੰਦਾ, ਫਿਰ ਤਾਂ ਕਹਿੰਦਾ ਜੀ ਇਹ ਬੀਬੇ ਰਾਣੇ ਪੁੱਤ ਨੇ। ਜੇ ਉਹ ਦੋ ਐਡਲਟਸ ਨੇ ਜਿਹੜੇ ਬਾਈ ਚਾਂਸ ਉਹ ਅਲੱਗ ਅਲੱਗ ਕਲਚਰਸ 'ਚੋਂ ਹੋਣ, ਅਲੱਗ ਅਲੱਗ ਗਰੁੱਪਾਂ 'ਚੋਂ ਹੋਣ, ਅਲੱਗ ਅਲੱਗ ਕਾਸਟਸ ਦੇ ਵਿੱਚੋਂ ਹੋਣ, ਉਹਨਾਂ ਦਾ ਅਲੱਗ ਅਲੱਗ ਰਿਲੀਜਨ ਹੋਵੇ, ਤਾਂ ਫਿਰ ਬੜੇ ਪੌੜੇ ਪੈਂਦੇ ਆ ਜੀ। ਫਿਰ ਸਾਰਿਆਂ ਨੂੰ ਐਂ ਲੱਗਦਾ ਵੀ ਇਹਨਾਂ ਨੇ ਕਰਤੀ ਬਗਾਵਤ, ਇਹਨਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ। ਖੈਰ, ਇਹਨਾਂ ਦੇਸ਼ਾਂ 'ਚ ਕਿਉਂਕਿ ਇਹ ਦੇਸ਼ ਨੇ ਥੋੜ੍ਹੇ ਜਿਹੇ ਜਿਹੜੇ ਇਹਨਾਂ 'ਚ ਫਰਕ ਆ, ਇਹਨਾਂ ਦੇ ਵਿੱਚ ਇੱਕ ਜਿਹੜਾ ਐਡਲਟ ਵਿਅਕਤੀ ਆ ਔਰਤ ਜਾਂ ਮਰਦ ਆ, ਉਹਨੂੰ ਐਡਲਟ ਦੇ ਤੌਰ 'ਤੇ ਉਹਦੀ ਹੈਸੀਅਤ, ਉਹਦੀ ਆਈਡੈਂਟੀ ਬਣੀ ਹੋਈ ਆ, ਇਸ ਕਰਕੇ ਇੱਥੇ ਕੋਈ ਬਹੁਤਾ ਚੱਕਰ ਨਹੀਂ ਪੈਂਦਾ ਗਾ। ਪੈ ਜਾਂਦਾ ਇੱਥੇ ਜਦੋਂ ਸਾਡੇ ਵਰਗੇ ਜਿਹੜੇ ਪਛੜੇ ਸਮਾਜਾਂ 'ਚੋਂ ਆਏ ਹੋਏ ਆ ਉਹ ਆਪਣੀਆਂ ਆਪਣੇ ਸੰਸਕਾਰ ਲਾਗੂ ਕਰਨ ਦੀ ਕੋਸ਼ਿਸ਼ ਕਰਦਾ, ਉੱਥੇ ਕਿਤੇ ਕਿਤੇ ਪੈ ਜਾਂਦਾ, ਇਹੋ ਜਿਹੀ ਗੱਲ ਨਹੀਂ, ਪਰ ਫਿਰ ਵੀ ਮੁਕਾਬਲਤਨ ਇੱਥੇ ਸਿਸਟਮ ਥੋੜ੍ਹਾ ਜਿਹਾ ਸਾਥ ਦੇ ਦਿੰਦਾ। ਪਰ ਸਾਡੇ ਸਮਾਜ 'ਚੋਂ ਇਹੋ ਜਿਹੇ ਲੋਕ ਕੱਟੇ ਜਾਂਦੇ ਨੇ ਬਹੁਤੇ ਵਾਰੀ, ਸਮਾਜ ਉਹਨਾਂ ਨੂੰ ਟੇਢੀ ਤਿਰਛੀ ਨਿਗਾਹ ਨਾਲ ਦੇਖਦਾ, ਟੀਰੀ ਅੱਖ ਨਾਲ ਦੇਖਦਾ ਰਹਿੰਦਾ, ਉਹਨਾਂ ਨੂੰ ਵਿਅੰਗ ਦਾ ਨਿਸ਼ਾਨਾ ਬਣਾਇਆ ਜਾਂਦਾ, ਉਹਨਾਂ ਨੂੰ ਟੇਢੇ ਤਰੀਕੇ ਨਾਲ ਉਹਨਾਂ ਬਾਰੇ ਆਪਣੇ ਪਰਿਵਾਰਾਂ 'ਚ ਗੱਲਾਂ ਕੀਤੀਆਂ ਜਾਂਦੀਆਂ, ਲਓ ਜੀ ਉਹ ਫਲਾਨਿਆਂ ਦੇ ਮੁੰਡਾ ਕੁੜੀ ਸੀ, ਉਹ ਆਏ ਸੀ, ਉਏ ਸੀ, ਉਹ ਫਲਾਨੇ ਧਰਮ ਦਾ ਸੀ, ਉਹ ਫਲਾਨੀ ਕਾਸਟ ਦੇ ਵਿੱਚੋਂ ਸੀ, ਉਹ ਫਲਾਨੇ ਦੀ ਜਾਤ ਇਹ ਸੀ, ਮਤਲਬ ਉਹਨਾਂ ਨੂੰ ਮਿਹਣੇ ਮਾਰੇ ਜਾਂਦੇ ਨੇ ਅਤੇ ਆਪਣੇ ਪੀੜ੍ਹੀ ਦਰ ਪੀੜ੍ਹੀ ਆਪਣੇ ਬੱਚਿਆਂ ਤਾਂ ਇਹ ਗੱਲ ਪਹੁੰਚਾਈ ਜਾਂਦੀ ਹੈ। ਟੇਢੇ ਤਰੀਕੇ ਨਾਲ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਭਾਈ ਜੇ ਦੋ ਅਡਲਟ ਨੇ ਮੁੰਡਾ ਅਤੇ ਕੁੜੀ ਅਤੇ ਉਹਨਾਂ ਨੇ ਵਿਆਹ ਕਰਾਉਣਾ ਤਾਂ ਉਹਨਾਂ ਨੂੰ ਸਮਾਜ ਦੀਆਂ ਬੰਦਿਸ਼ਾਂ ਜਿਹੜੀਆਂ ਉਹਦੇ ਵਿੱਚ ਹੀ ਰਹਿਣਾ ਪੈਣਾ। ਬੰਦਿਸ਼ਾਂ ਕੀ ਨੇ? ਬੰਦਿਸ਼ਾਂ ਤੁਹਾਨੂੰ ਪਤਾ, ਬੰਦਿਸ਼ ਉਹੀ ਆ ਜਿਹੜੀ ਜਦੋਂ ਅਸੀਂ ਜਾਂਦੇ ਹਾਂ ਸਾਡੇ 'ਤੇ ਠੱਪਾ ਲਾ ਦਿੰਦੇ ਵੀ ਤੇਰਾ ਧਰਮ ਆ, ਤੇਰੀ ਜਾਤ ਆ, ਤੇਰਾ ਸੱਭਿਆਚਾਰ ਆ, ਉਹ ਬੰਦਾ ਸਾਰੀ ਉਮਰ ਬੰਦਾ ਅਤੇ ਔਰਤ ਉਹ ਠੱਪੇ ਨੂੰ ਠੀਕ ਅਤੇ ਜਾਇਜ਼ ਠਹਿਰਾਉਣ ਲਈ ਸੰਘਰਸ਼ ਕਰਦਾ ਰਹਿੰਦਾ। ਮੈਂ ਤਾਂ ਉਹਨਾਂ ਬੰਦਿਆਂ ਨੂੰ ਮਹਾਨ ਮੰਨਦਾ, ਮੈਂ ਉਹਨਾਂ ਅੱਗੇ ਸਿਰ ਝੁਕਾਉਂਦਾ ਜਿਹੜੇ ਉਹ ਠੱਪਿਆਂ ਤੋਂ ਬਗਾਵਤ ਕਰ ਦਿੰਦੇ ਨੇ, ਜਿਹੜੇ ਕਹਿੰਦੇ ਅਸੀਂ ਨਹੀਂ ਤੁਹਾਡੇ ਠੱਪਿਆਂ ਠੁੱਪਿਆਂ ਨੂੰ ਮੰਨਦੇ, ਤੁਸੀਂ ਰੱਖੋ ਆਪਦੇ ਠੱਪੇ ਆਪਣੇ ਕੋਲ, ਅਸੀਂ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣੀ ਆ। ਅੱਜ ਮੈਂ ਸ਼ਿਵਿੰਦਰ ਨੂੰ ਪਹਿਲਾਂ ਹੀ ਲੈ ਲਿਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਇਹ ਜਿਹੜੀਆਂ ਗੱਲਾਂ ਤੁਹਾਨੂੰ ਦੱਸਣ ਲੱਗੇ ਅੱਜ, ਇਹ ਮੀਡੀਆ 'ਚ ਸੋਸ਼ਲ ਮੀਡੀਆ 'ਚ ਪਹੁੰਚੀਆਂ ਹੋਈਆਂ ਨੇ ਅਤੇ ਡਿਸਕਸ਼ਨ ਚੱਲ ਰਹੀ ਹੈ ਅਤੇ ਧਰਮ ਦੇ ਠੇਕੇਦਾਰ ਇਹਦੇ ਵਿੱਚ ਇਨਵੋਲਵਡ ਨੇ। ਕਿਹੜੇ ਕਿਹੜੇ ਠੇਕੇਦਾਰ ਨੇ ਉਹ ਤੁਹਾਨੂੰ ਪਤਾ ਲੱਗ ਜੂਗਾ। ਵੈਸੇ ਇਹਨਾਂ ਦੇ ਵਿੱਚੋਂ ਜਿਹੜੇ ਇਸ ਦੇ ਵਿੱਚ ਇਨਵੋਲਵਡ ਨੇ ਮੈਂ ਤੁਹਾਨੂੰ ਦੱਸ ਦਿੰਦਾ, ਉਹ ਵੱਡੇ ਸਿੱਖੀ ਦੇ ਠੇਕੇਦਾਰ ਨੇ ਜਿਨ੍ਹਾਂ ਨੇ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਗੋਲਕਾਂ ਦੀ ਮਾਇਆ ਕੰਟਰੋਲ ਕਰਦੇ ਨੇ ਜਿਹੜੇ, ਵੈਸੇ ਪੰਜਾਬ ਵਾਲੇ ਵੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਨੇ ਪੰਜਾਬ ਦੀਆਂ ਗੋਲਕਾਂ ਦੀ ਮਾਇਆ ਜਿਹੜੀ ਕੰਟਰੋਲ ਕਰਦੇ ਨੇ, ਉਹਨਾਂ ਦੇ ਵਿੱਚੋਂ ਵੀ ਕੁਝ ਨਾ ਕੁਝ ਰਿਲੇਸ਼ਨ ਹੋ ਸਕਦਾ। ਪਰ ਅੱਗੇ ਇਹਨਾਂ ਦੀਆਂ ਤਾਰਾਂ ਜਿਹੜੀਆਂ ਉਹ ਕਿੱਥੇ ਜੁੜਦੀਆਂ ਨੇ, ਇਹ ਹੁੰਦਾ ਸਾਰੇ ਧਰਮਾਂ 'ਚ ਹੀ ਆ। ਮੈਂ ਨਹੀਂ ਕਹਿੰਦਾ ਵੀ ਇਹ ਇਕੱਲਾ ਸਿੱਖਾਂ 'ਚ ਹੁੰਦਾ, ਮੁਸਲਮਾਨਾਂ 'ਚ ਵੀ ਹਿੰਦੂਆਂ 'ਚ ਵੀ ਹੁੰਦਾ ਇਹ। ਜਦੋਂ ਉਹਨਾਂ ਦਾ ਕੋਈ ਬੱਚਾ ਜਾਂ ਬੱਚੀ, ਜਿਹੜਾ ਬੱਚਾ ਜਾਂ ਬੱਚੀ ਰਹਿ ਨਹੀਂ ਜਾਂਦਾ, 20-25-30 ਸਾਲ ਦੀ ਉਮਰ 'ਚ ਪਹੁੰਚ ਜਾਂਦਾ, ਫਿਰ ਵੀ ਉਹ ਆਪਣੇ ਜਿਹੜੀਆਂ ਘਸੀਆਂ ਪਿੱਠੀਆਂ ਜਿਹੜੀਆਂ ਕਦਰਾਂ ਕੀਮਤਾਂ ਉਹ ਠੋਸਣ ਦੀ ਕੋਸ਼ਿਸ਼ ਕਰਦੇ ਨੇ। ਉਹ ਕਹਿੰਦੇ ਜੀ ਸਾਡੇ ਧਰਮ ਵਾਲੇ ਸਾਡੇ ਧਰਮ 'ਚ ਵਿਆਹ ਕਰਾਉਣ, ਦੂਜੇ ਧਰਮ ਵਾਲੇ ਦੂਜੇ ਧਰਮ ਵਾਲੇ ਆਪਦੇ 'ਚ ਵਿਆਹ ਕਰਾਉਣ। ਪਰ ਸਮਾਜ ਜਿੱਥੇ ਪਹੁੰਚ ਰਿਹਾ, ਇਹ ਬੰਧਨ ਆਪਣੇ ਆਪ ਟੁੱਟ ਰਹੇ ਨੇ। ਉਹ ਫਿਰ ਵੀ ਮੈਂ ਕਹੂੰਗਾ ਜੀ ਹਾਰੀ ਹੋਈ ਲੜਾਈ ਲੜ ਰਹੇ ਨੇ ਜਿਹੜੇ ਧਰਮਾਂ ਦੇ ਠੇਕੇਦਾਰ ਨੇ। ਅੱਜ ਦੀ ਗੱਲਬਾਤ ਹੋ ਸਕਦਾ ਤੁਹਾਨੂੰ ਤਿੱਖੀ ਲੱਗੇ, ਪਰ ਇਹ ਹੈ ਜੀ, ਉਹ ਸੁਣਿਓ, ਤੁਸੀਂ ਸੁਣ ਕੇ ਸੱਚ ਕੱਢਣ ਦੀ ਕੋਸ਼ਿਸ਼ ਕਰਿਓ। ਅਤੇ ਸਾਡੇ ਅੰਦਰ ਜਿਹੜਾ ਕੁਛ ਇਹ ਪਿਆ ਬਈ, ਜੇ ਦੇਖੋ ਚੌਂਕ ਦੇ ਵਿੱਚ ਦੋ ਬੰਦੇ ਲੜ ਰਹੇ ਹੋਣ, ਅਸੀਂ ਕੀ ਸਮਝਦੇ ਹਾਂ? ਅਸੀਂ ਇਹ ਨਹੀਂ ਸਮਝਦੇ ਵੀ ਜੇ ਲੜਾਈ ਲੜ ਰਹੀ ਹੈ ਤਾਂ ਲੜਾਈ ਹੋ ਰਹੀ ਹੈ, ਝਗੜਾ ਹੋ ਰਿਹਾ, ਇਹਦਾ ਕਾਰਨ ਕੀ ਹੈ, ਕਿਉਂ ਹੋ ਰਹੀ ਹੈ? ਸਾਡੇ ਮਨ ਦੇ ਕਿਸੇ ਕੋਨੇ ਦੇ ਵਿੱਚ ਨਾ ਜਿਹੜਾ ਵਿਅਕਤੀ ਸਾਡੇ ਧਰਮ ਨਾਲ ਸੰਬੰਧਿਤ ਆ, ਸਾਡੇ ਵਰਗੇ ਪਹਿਰਾਵੇ ਨਾਲ ਸੰਬੰਧਿਤ ਆ, ਸਾਡੇ ਵਰਗੀ ਬੋਲੀ ਹੈ, ਆਟੋਮੈਟਿਕਲੀ ਅਚਨਚੇਤ ਇਗਨੋਰੈਂਟਲੀ ਅਸੀਂ ਆਪਣੇ ਵਰਗੇ ਦੀ ਜਿਹੜੀ ਹਮਾਇਤ ਆ ਕਰਨ ਲੱਗ ਜਾਂਦੇ ਹਾਂ। ਇਹ ਸੱਚਾਈ ਹੈ ਜੀ। ਅਸੀਂ ਨਾ ਤਾਂ ਸਾਡੇ ਕੋਲ ਪਰਖਣ ਦੀਆਂ ਵਿਧੀਆਂ ਹੁੰਦੀਆਂ, ਸਾਨੂੰ ਇੱਕੋ ਹੀ ਗੱਲ ਸਿਖਾਈ ਗਈ ਆ ਵੀ ਆਪਣੇ ਵਰਗੇ ਜਿਹੜੇ ਹੁੰਦੇ ਨੇ ਨਾ ਦੇਖਣ ਨੂੰ ਲੱਗਦੇ ਨੇ, ਬਸ ਤੁਸੀਂ ਆਪਣੇ ਬੰਦੇ ਦੀ ਸਪੋਰਟ ਕਰਨੀ ਹੈ, ਆਪਣੇ ਵਾਲਾ ਜਿਹੜਾ ਭਲਾ ਉਹ ਜਮ੍ਹਾਂ ਨਿਖਿੱਧ ਹੋਵੇ। ਇਹ ਵੀ ਕਹਿ ਦਿੱਤਾ ਜਾਂਦਾ ਸਾਨੂੰ ਬਈ ਭਾਈ ਆਪਣੇ ਤਾਂ ਆਪਣੇ ਹੀ ਹੁੰਦੇ ਆ, ਸਾਨੂੰ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਜਾਂਦਾ ਵੀ ਆਪਣਾ ਮਾਰੂ ਤਾਂ ਛਾਵੇਂ ਸਿੱਟੂ। ਵੈਸੇ ਹੁਣ ਤਜਰਬਾ ਹੋਣ ਲੱਗ ਗਿਆ ਵੀ ਜਦੋਂ ਆਪਣੇ ਵੀ ਮਾਰਦੇ ਛਾਵੇਂ ਨਹੀਂ ਸਿੱਟਦੇ, ਮਾਰ ਕੇ ਵੱਢ ਕੇ ਨੂਣ ਮਿਰਚਾਂ ਛਿੜਕਦੇ ਨੇ ਜ਼ਖਮਾਂ ਦੇ ਉੱਤੇ, ਜਦੋਂ ਪੀੜ ਹੁੰਦੀ ਹੈ ਫਿਰ ਪਤਾ ਲੱਗਦਾ। ਇਸ ਕਰਕੇ ਆਪਣਾ ਪਰਾਇਆ ਕਹਿਣਾ ਛੱਡ ਦਿਉ, ਜਿਹੜਾ ਠੀਕ ਹੈ ਉਹਦੀ ਸਪੋਰਟ ਕਰਨ ਲੱਗੋ, ਭਾਵੇਂ ਉਹ ਕਿਸੇ ਹੋਰ ਧਰਮ ਦਾ ਹੋਵੇ, ਕਿਸੇ ਹੋਰ ਜਾਤ ਦਾ ਹੋਵੇ। ਆਪਾਂ ਤਾਂ ਖੈਰ ਜਾਤ ਅਤੇ ਧਰਮਾਂ ਤੋਂ ਉੱਤੇ ਹਾਂ। ਖੈਰ ਆਪਾਂ ਸ਼ਿਵਿੰਦਰ ਨਾਲ ਗੱਲਬਾਤ ਕਰਦੇ ਹਾਂ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਸ਼ਿਵਿੰਦਰ ਜੀ, ਸ਼ਾਰਟ ਦੇ ਵਿੱਚ ਦੱਸੋ, ਇਹ ਜਿਹੜਾ ਰੌਲਾ ਪੈ ਰਿਹਾ, ਸਿੱਖ ਧਰਮ ਦੀ ਲੜਕੀ ਆ ਕੋਈ ਅਤੇ ਉਹ ਆਪਣੀ ਮਰਜ਼ੀ ਦੇ ਨਾਲ ਐਡਲਟ ਹੈਗੀ ਆ, ਉਹ ਉਹਨੇ ਵਿਆਹ ਕਰਾਇਆ, ਅਤੇ ਕਿਸ ਤਰੀਕੇ ਨਾਲ ਇਹ ਜਿਹੜੀਆਂ ਫੌਜਾਂ ਨੇ ਪਹੁੰਚੀਆਂ ਸਿੱਖ ਧਰਮ ਵਾਲਿਆਂ ਦੀਆਂ, ਬਈ ਇਹ ਗਲਤ ਆ, ਅਤੇ ਉਹਦੀ ਜ਼ਿੰਦਗੀ ਦਾ ਫੈਸਲਾ ਆਪ ਕਰਨ ਲੱਗੇ ਨੇ, ਇਹ ਕੀ ਇਹਦੀ ਬੈਕਗਰਾਊਂਡ ਕੀ ਆ ਅਤੇ ਕਿਉਂ ਇਹੋ ਜਿਹਾ ਰੌਲਾ ਪੈਣ ਲੱਗਿਆ, ਇਹਦੇ ਬਾਰੇ ਦੱਸੋ ਕੁਝ। ਪਹਿਲਾਂ ਮਤਲਬ ਸੰਖੇਪ ਦੇ ਵਿੱਚ ਦੱਸ ਦਿਓ ਵੀ ਇਹ ਜਿਹੜੇ ਦੋ ਕੇਸ ਨੇ ਇਹਨਾਂ ਬਾਰੇ।
ਚਰਨਜੀਤ, ਪਹਿਲੀ ਗੱਲ ਤਾਂ ਹੈਗੀ ਕਿ ਜਿਹੜੇ ਕੇਸ ਆ ਨਾ ਆਪਣੇ ਸਾਰਿਆਂ ਕੋਲ, ਜਿਵੇਂ ਅਸੀਂ ਇੱਥੇ ਬੈਠੇ ਹਾਂ ਨਾ, ਸਾਡੇ ਕੋਲ ਵੀ ਇਹ ਟੁੱਟਵੇਂ ਰੂਪ 'ਚ ਆ ਰਹੇ ਨੇ, ਕਿਉਂਕਿ ਟੁੱਟਵੇਂ ਰੂਪ 'ਚ ਤਾਂ ਆ ਰਹੇ ਨੇ ਕਿ ਹਰ ਇੱਕ ਦੀਆਂ ਕਹਾਣੀਆਂ ਨੇ, ਤੇ ਹਰ ਇੱਕ ਦੀਆਂ ਕਹਾਣੀਆਂ ਦਾ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ, ਜਿਵੇਂ ਇੱਥੇ ਸਿਰਸੇ ਨੇ ਪ੍ਰਚਾਰ ਕਰਤਾ ਜਾਂ ਕੋਈ ਹੋਰ ਲੀਡਰਸ਼ਿਪ ਨੇ ਕਰ ਦਿੱਤਾ, ਉਧਰੋਂ ਦੂਜਾ ਪੱਖ ਆ ਗਿਆ, ਉਸ ਤਰ੍ਹਾਂ ਦਾ ਟੁੱਟਵੇਂ ਰੂਪ 'ਚ ਆ ਰਹੀਆਂ ਨੇ। ਇਸ ਕਰਕੇ ਇਹਨੂੰ ਘੋਖਣ ਲਈ ਮੈਂ ਅੱਜ ਸਾਰਾ ਦਿਨ ਲਾਇਆ ਕਸ਼ਮੀਰ ਦੇ ਵਿੱਚ, ਕਈ ਸਾਰੇ ਮਿੱਤਰਾਂ ਨਾਲ ਰਾਬਤੇ ਕੀਤੇ, ਕੁਝ ਉੱਥੇ ਦੇ ਜਿਹੜੇ ਲੋਕਲ ਸਿੱਖ ਆ ਉਹਨਾਂ ਨਾਲ ਰਾਬਤੇ ਕੀਤੇ, ਫਿਰ ਮਤਲਬ ਕਹਾਣੀ ਥੋੜ੍ਹੀ ਜਿਹੀ ਮੇਰੇ ਪੱਲੇ ਪਈ ਆ, ਤੇ ਜਿੰਨੀ ਕੁ ਪੱਲੇ ਪਈ ਆ ਉਹ ਸਮਝਾ ਦਿੰਦਾ, ਤੇ ਉੱਥੇ ਜਾ ਕੇ ਜਿਹੜੇ ਦਿੱਲੀ ਵਾਲੇ ਸਾਡੇ ਲੀਡਰ ਸੀਗੇ ਉਹ ਜਿਹੜੇ ਚੰਨ ਚੜ ਕੇ ਆਇਆ ਉਹਨਾਂ ਬਾਰੇ ਵੀ ਦੱਸਦਾ। ਤੇ ਕਹਾਣੀ ਕੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੁਝ 3-4 ਕੇਸ ਆਏ ਨੇ ਕਸ਼ਮੀਰ ਦੇ ਵਿੱਚ, ਜਿਹਦੇ ਵਿੱਚ ਕਿ ਇੱਕ ਲੜਕੀਆਂ ਨੇ ਮੁਸਲਮਾਨ ਲੜਕੇ ਨਾਲ ਵਿਆਹ ਕੀਤਾ, ਤੇ ਜਦੋਂ ਵਿਆਹ ਕੀਤਾ ਤੇ ਉਹਨਾਂ ਨੇ ਆਪਣਾ ਜਿਹੜਾ ਧਰਮ ਵੀ ਪਰਿਵਰਤਨ ਕਰਨਾ ਹੀ ਸੀਗਾ,
ਸਿੱਖ ਪਰਿਵਾਰਾਂ ਦੇ ਵਿੱਚੋਂ ਲੜਕੀਆਂ ਨੇ,
ਕੁੜੀਆਂ ਸਿੱਖ ਪਰਿਵਾਰ ਤੋਂ, ਜਿਹਨੇ ਮੁੰਡਿਆਂ ਦਾ ਜਿਹੜਾ ਮੁਸਲਮਾਨ ਧਰਮ ਹੈ। ਤੇ ਦੋ ਤਾਂ ਦੋ ਕੇਸ ਸੀਗੇ ਜੰਮੂ ਰੀਜਨ ਦੇ, ਉਹ ਤਾਂ ਮਤਲਬ ਦੱਸਿਆ ਜਾ ਰਿਹਾ ਕਿ ਡੋਗਰੇ ਵਗੈਰਾ ਨਾਲ ਕੀਤਾ ਹੋਇਆ, ਉਹਨਾਂ ਦਾ ਮੁਸਲਮਾਨਾਂ ਨਾਲ ਕੋਈ ਲੈਣਾ ਦੇਣਾ ਨੀ ਹੈਗਾ। ਲੇਕਿਨ ਦੋ ਤਿੰਨ ਕੇਸ ਨੇ ਕਸ਼ਮੀਰ ਵੈਲੀ ਚੋਂ ਆਏ ਨੇ, ਇਹਦੇ ਵਿੱਚੋਂ ਤਿੰਨਾਂ ਦੀਆਂ ਲਗਭਗ ਕਹਾਣੀਆਂ ਥੋੜੀ ਥੋੜੀ ਸਾਡੇ ਸਾਹਮਣੇ ਆ ਗਈਆਂ। ਇੱਕ ਤਾਂ ਕੁੜੀ ਨੇ ਖੁਦ ਆਪਣੀ ਵੀਡੀਓ ਦਿੱਤੀ ਹੈ 10 ਮਿੰਟ ਦੀ, ਜਿਹਦੇ ਵਿੱਚ ਕਹਿ ਰਹੀ ਆ ਕਿ ਮੇਰੇ ਮਾਪਿਆਂ ਨੇ ਮੇਰੇ ਨਾਲ ਕਿਵੇਂ ਜ਼ਬਰਦਸਤੀ ਕੀਤੀ ਹੈ, ਕਿਉਂਕਿ ਮੇਰਾ 2012 ਦਾ ਜਿਹੜਾ ਪ੍ਰੇਮ ਸੀਗਾ ਇਹ ਇੱਕ ਮੁਸਲਮਾਨ ਲੜਕੇ ਨਾਲ ਸੀਗਾ, ਮੈਨੂੰ ਕੋਈ ਵੀ ਡਰਾਫਟਮ ਕਰਕੇ ਨਹੀਂ ਕੀਤਾ ਗਿਆ, ਮੈਂ ਆਪਣੀ ਮਰਜ਼ੀ ਨਾਲ ਹੀ ਜਿਹੜਾ ਹੈਗਾ ਮੁੰਡੇ ਨਾਲ ਵਿਆਹ ਕੀਤਾ। ਤੇ ਇਸ ਕਰਕੇ ਮੇਰੇ ਮਾਪਿਆਂ ਨੇ ਤਾਂ ਮੈਨੂੰ ਹਰ ਤਰ੍ਹਾਂ ਨਾਲ ਮਤਲਬ ਪੰਜਾਬ ਲੈ ਆਏ, ਧੱਕੇ ਨਾਲ ਮੈਨੂੰ ਇੱਥੇ ਦਬਾਅ ਪਾਉਂਦੇ ਰਹੇ ਵੀ ਤੂੰ ਕਹਿ ਵੀ ਮੇਰੇ ਨਾਲ ਜ਼ਬਰਦਸਤੀ ਹੋਈ ਹੈ, ਪਰ ਉਹ ਇਹ ਗੱਲ ਨਹੀਂ ਕਹਿਣੀ, ਉਹਨੇ ਆਪਣੀ ਵੀਡੀਓ ਵਿੱਚ ਆਪਣਾ ਪੱਖ ਦਿੱਤਾ।
ਸਾਡੇ ਸਰੋਤਿਆਂ ਨੂੰ ਕਹੂੰਗਾ ਕਿ ਆਪ ਜ਼ਰੂਰ ਉਹ ਵੀਡੀਓ ਆ ਜਿਹੜੀ ਤੁਸੀਂ ਉਹ ਸੁਣੋ, ਜਿਹਦੇ ਚ ਉਹ ਬੜੇ ਤਰੀਕੇ ਨਾਲ ਬੜੀ ਲੌਜੀਕਲ ਗੱਲ ਕਰ ਰਹੀ ਹੈ ਵੀ ਮੈਨੂੰ ਇਹ ਵੀ ਧਮਕੀਆਂ ਦਿੱਤੀਆਂ ਗਈਆਂ, ਜੇ ਤੂੰ ਇਹ ਨਾ ਕਿਹਾ ਤੇ ਅਸੀਂ ਸਾਰੇ ਪਰਿਵਾਰ ਨੂੰ ਤੇ ਉਹਨੂੰ ਮਾਰ ਦਿਆਂਗੇ, ਬਹੁਤ ਕੁਛ ਮਤਲਬ ਉਹਨੂੰ ਧਮਕੀਆਂ ਇੱਧਰ ਸੋ ਕਾਲਡ ਜਿਹੜੇ ਜਿਹੜੀਆਂ ਫੌਜਾਂ ਨੇ ਉਹਨਾਂ ਨੇ ਧਮਕੀ ਦਿੱਤੀ ਹੈ, ਜਿਹਨਾਂ ਦਾ ਲਿੰਕ ਆ ਜਿਹੜਾ ਉਹ ਦਿੱਲੀ 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 ਵਾਲੇ ਲੀਡਰਾਂ ਨਾਲ ਜੁੜਦਾ। ਹਾਂਜੀ ਅੱਗੇ ਚਲੋ।
ਅੱਛਾ ਦੂਜਾ ਕੇਸ ਹੈ ਕੁੜੀ ਦਾ ਨਾਮ ਮਨਵੀਰ ਦੱਸਿਆ ਜਾ ਰਿਹਾ, ਜਿਹਦਾ ਇਹਨਾਂ ਨੇ ਕੱਲ ਕੁਝ ਸਿੱਖ ਲੀਡਰਾਂ ਨੇ ਚਾਹੇ ਸਰਨਾ ਹੋ ਗਿਆ ਚਾਹੇ ਮਨਜੀਤ ਸਿਰਸਾ, ਇਹਨਾਂ ਨੇ ਜਾ ਕੇ ਉਹਦਾ ਵਿਆਹ ਵੀ ਕਰਵਾ ਦਿੱਤਾ ਇੱਕ ਬੰਦੇ ਦੇ ਨਾਲ। ਹੁਣ ਇਹ ਕੇਸ ਬੜਾ ਦਿਲਚਸਪ ਹੈ ਚਰਨਜੀਤ, ਪਹਿਲਾਂ ਤਾਂ ਕਿਹਾ ਗਿਆ ਕਿ ਕੁੜੀ ਦੀ ਉਮਰ ਤਾਂ ਜੀ 18 ਸਾਲ ਹੈ ਤੇ ਇਹ ਇੱਕ 60 ਸਾਲਾਂ ਦੇ ਮੁਸਲਮਾਨ ਮੁੰਡੇ ਨਾਲ ਵਿਆਹੀ ਗਈ, ਤੇ ਇਹਦੇ ਨਾਲ ਸਾਡੇ ਨਾਲ ਧੱਕਾ ਇਹ ਹੋਇਆ ਵੀ ਜਦੋਂ ਅਸੀਂ ਅਦਾਲਤ ਵਿੱਚ ਗਏ ਤਾਂ ਜੱਜ ਸਾਹਿਬਾਨ ਨੇ ਕੁੜੀ ਦੇ ਨਾ ਮਾਪਿਆਂ ਨੂੰ ਨੀ ਅੰਦਰ ਵੜਨ ਦਿੱਤਾ ਤੇ ਉਹਨਾਂ ਨੇ ਉੱਥੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ, ਫਿਰ ਅਸੀਂ ਤਾਂ ਕਰਕੇ ਹਨਾ ਵੀ ਉੱਥੇ ਦੇ ਇਹ ਮੁੱਦਾ, ਉਸ ਤੋਂ ਬਾਅਦ ਮਨਜੀਤ ਸਿੰਘ ਸਿਰਸਾ ਆ ਗਏ, ਉਹਨੇ ਬਹੁਤ ਭੜਕਾਊ ਮਤਲਬ ਬਿਆਨਬਾਜ਼ੀ ਕੀਤੀ, ਉਹਦੀਆਂ ਵੀ ਵੀਡੀਓ ਪਈਆਂ ਨੇ, ਇਹੋ ਜਿਹੀ ਬਿਆਨਬਾਜ਼ੀ ਜਿਵੇਂ ਬੀਜੇਪੀ ਦੇ ਲੀਡਰ ਮੁਸਲਮਾਨਾਂ ਦੇ ਵਿਰੁੱਧ ਕਰਦੇ ਹੁੰਦੇ ਨੇ। ਹੁਣ ਮਸਲਾ ਕੀ ਸੀਗਾ, ਫਿਰ ਜਦੋਂ ਅੱਜ ਮੈਂ ਘੋਖਿਆ ਤਾਂ ਪਤਾ ਲੱਗਾ ਕਿ ਪਹਿਲੀ ਗੱਲ ਤਾਂ ਮੁੰਡਾ ਦੀ ਜਿਹੜੀ ਉਮਰ ਆ ਉਹ ਵੀ ਇੱਕ ਤਰ੍ਹਾਂ ਦਾ ਫੇਕ ਫਲਾਈ ਜਾ ਰਹੀ ਹੈ। ਉਹ ਕਿਵੇਂ ਫਲਾਈ ਜਾ ਰਹੀ ਹੈ ਕਿ ਮੁੰਡਾ 60 ਸਾਲ ਦਾ ਨਹੀਂ, ਉਹ 39 ਸਾਲ ਦਾ, 39 ਈਅਰਸ ਓਲਡ ਹੈ। ਤੇ ਕੁਇੰਟ ਨੇ ਇੱਕ ਸਟੋਰੀ ਕੀਤੀ, ਉਹ ਅੱਜ ਹੀ ਮੇਰੀ ਨਿਗਾਹ 'ਚ ਪਈ ਹੈ, ਕੁਇੰਟ ਉਸ ਸਟੋਰੀ 'ਚ ਕਹਿ ਰਿਹਾ ਕਿ ਮੁੰਡਾ 39 ਦਾ ਵੀ ਨਹੀਂ ਹੈਗਾ, ਮੁੰਡੇ ਦੀ ਉਮਰ ਜਿਹੜੀ ਹੈਗੀ ਹੈ ਉਹ 32 ਹੈ। ਤੇ ਹੁਣ ਕੁੜੀ ਦੀ ਉਮਰ ਦਾ ਪਤਾ ਲੱਗਿਆ ਕਿ ਜਿੱਥੇ ਜਿਹੜੇ ਉਹਨੇ ਕੋਰਟ ਵਿੱਚ ਬਿਆਨਬਾਜ਼ੀ ਹੋਈ ਹੈ ਉਦੋਂ ਪਤਾ ਲੱਗਿਆ ਵੀ ਕੁੜੀ 18 ਤੋਂ ਘੱਟ ਨਹੀਂ ਹੈਗੀ, 17 ਜਾਂ 18 ਦੀ ਜਿਵੇਂ ਮਾਪੇ ਕਹਿੰਦੇ ਆ, ਕੁੜੀ ਦੀ ਉਮਰ 26 ਸਾਲ ਹੈ, 26 ਈਅਰਸ ਓਲਡ। ਤੇ ਹੁਣ ਇਹ ਆ ਗਿਆ ਇਹਨਾਂ ਦੀ ਉਮਰਾਂ ਦਾ ਮਸਲਾ, ਤੇ ਇਹਦੇ ਵਿੱਚ ਇੱਕ ਝੂਠ ਬੋਲਿਆ ਗਿਆ। ਫਿਰ ਇਹ ਕਿਹਾ ਗਿਆ, ਮਨਜੀਤ ਸਿੰਘ ਸਿਰਸਾ ਵੀ ਕਹਿੰਦਾ ਸੀ ਕਿ ਤੇ ਇਹਦੇ ਮਾਪੇ ਵੀ ਕੁੜੀ ਦੇ, ਵੀ ਕੁੜੀ ਤਾਂ ਜੀ ਇੱਕ ਤਰ੍ਹਾਂ ਨਾਲ ਜੀ ਮਾਨਸਿਕ ਤੌਰ ਤੇ ਬਿਮਾਰ ਹੈ, ਕੁੜੀ ਤਾਂ ਜੀ ਸਰੀਰਕ ਤੌਰ ਤੇ ਵੀ ਵਿਕਲਾਂਗ ਹੈ, ਕੁੜੀ ਨਾਲ ਧੱਕਾ ਇਸ ਲਈ ਹੋ ਗਿਆ ਵੀ ਇਹ ਕੁਝ ਮਤਲਬ ਨਾ ਇਸ ਤਰ੍ਹਾਂ ਕਰ ਨਹੀਂ ਸਕਦੀ, ਫੈਸਲਾ ਲੈਣ ਦੇ ਯੋਗ ਨਹੀਂ ਹੈਗੀ। ਹੁਣ ਕਮਾਲ ਦੀ ਗੱਲ ਹੈ, ਜਿਹੜੀ ਕੁੜੀ ਬਾਰੇ ਕਿਹਾ ਗਿਆ ਕਿ ਕੁੜੀ ਮਾਨਸਿਕ ਤੌਰ ਤੇ ਬਿਮਾਰ ਹੈ, ਸਰੀਰਕ ਤੌਰ ਤੇ ਵੀ ਠੀਕ ਨਹੀਂ ਹੈਗੀ, ਅਪੰਗ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸੇ ਕੁੜੀ ਦਾ ਵਿਆਹ ਕੱਲ ਇਹਨਾਂ ਨੇ ਕਰ ਦਿੱਤਾ ਇੱਕ ਸਿੱਖ ਬੰਦਾ ਲੱਭ, ਉਹ ਵੀ ਸੁਖਨਰ 43 ਸਾਲ ਦਾ ਦੱਸਿਆ ਜਾ ਰਿਹਾ ਹੈਗਾ,
ਧੱਕੇ ਨਾਲ ਧੱਕੇ ਨਾਲ ਜਾਨੀ ਕੁੜੀ ਦਾ ਵਿਆਹ ਜਿਹੜਾ ਕਰਤਾ ਉਹ।
ਹਾਂ ਹੁਣ ਸਵਾਲ ਹੈ ਕਿ ਜੇ ਕੁੜੀ ਮਾਨਸਿਕ ਤੌਰ ਤੇ, ਉਹ ਤੁਸੀਂ ਉਦੋਂ ਤਾਂ ਦੋਸ਼ ਲਾ ਰਹੇ ਹੋ ਜੱਜ ਦੇ ਕੋਲ ਵੀ ਕਹਿ ਰਹੇ ਸੀ ਵੀ ਕੁੜੀ ਜੀ ਮਾਨਸਿਕ ਤੌਰ ਤੇ ਪਰੇਸ਼ਾਨ ਸੀਗੀ, ਆਪਣਾ ਫੈਸਲਾ ਲੈਣ ਦੇ ਯੋਗ ਨਹੀਂ ਸੀ, ਜੇ ਉਦੋਂ ਨਹੀਂ ਯੋਗ ਸੀ ਤਾਂ ਹੁਣ ਕਿਵੇਂ ਯੋਗ ਹੋ ਗਈ ਜਦੋਂ ਵਿਆਹ ਕਰ ਦਿੱਤਾ, ਤੇ ਜੇ ਕੁੜੀ ਸਰੀਰਕ ਤੌਰ ਤੇ ਵੀ ਅਪੰਗ ਸੀ ਤਾਂ ਹੁਣ ਕਿਵੇਂ ਠੀਕ ਹੋ ਗਈ ਕੁੜੀ? ਠੀਕ ਹੈ, ਇੱਕ ਤਾਂ ਆਹ ਵਾ, ਦੂਜੀ ਚੀਜ਼ ਇੱਕ ਮੈਂ ਤੁਹਾਨੂੰ ਕਾਨੂੰਨੀ ਗੱਲ ਦੱਸਦਾ ਜਿਹਨੂੰ ਮੇਨ ਦੱਸ ਰਹੇ ਨੇ ਵੀ ਜੇ ਸਾਨੂੰ ਅਦਾਲਤ ਵਿੱਚ ਅੰਦਰ ਨਹੀਂ ਵੜਨ ਦਿੱਤਾ ਜਾਏ ਜਦੋਂ ਕੁੜੀ ਨੂੰ ਵੜਨ ਦਿੱਤਾ ਗਿਆ। ਕੋਈ ਵੀ ਨਾ ਜਦੋਂ ਚਰਨਜੀਤ ਅਦਾਲਤ ਵਿੱਚ ਨਾ ਕੁੜੀ ਦਾ ਪੱਖ ਪੁੱਛਿਆ ਜਾਂਦਾ ਨਾ, ਮਾਪੇ ਨੂੰ ਬਾਹਰ ਹੀ ਬਿਠਾ ਦਿੱਤਾ ਜਾਂਦਾ, ਉਹਦਾ ਕਾਰਨ ਕੀ ਹੈ ਵੀ ਇਹਦੇ 'ਤੇ ਕੋਈ ਪ੍ਰੈਸ਼ਰ ਨਾ ਹੋਵੇ, ਜਦੋਂ ਇਸ ਤਰ੍ਹਾਂ ਦੇ ਮੁੱਦੇ ਆਉਂਦੇ ਨੇ ਵੀ ਕੁੜੀ ਖੁੱਲ੍ਹ ਕੇ ਆਪਣੀ ਗੱਲ ਕਹਿ ਸਕੇ ਕੀ ਵੀ ਇਸ਼ੂ ਕੀ ਹੈ। ਹੁਣ ਇਹਦੇ ਵਿੱਚ ਸਾਡੇ ਵਾਲਿਆਂ ਨੇ ਜਿਹੜੇ ਲੀਡਰ ਕਹਾਉਂਦੇ ਨੇ ਆਪਣੇ ਆਪ ਨੂੰ, ਉਹਨਾਂ ਨੇ ਕੀਤਾ ਕਿ ਉੱਥੇ ਜਾ ਕੇ ਜੀ ਚੱਕ ਤੇ ਫਟੇ, ਐਂ ਹੋ ਗਿਆ ਜੀ ਕੁੜੀ ਨਾਲ, ਐਂ ਹੋ ਗਿਆ, ਫਿਰ ਉੱਥੇ ਧੱਕੇ ਨਾਲ ਉਹਦਾ ਜਿਹੜਾ ਵਿਆਹ ਵੀ ਜਿਹੜਾ ਮੁੰਡਾ ਵੀ ਰਾਤੋਂ ਰਾਤ ਲੱਭ ਗਿਆ। ਹੁਣ ਜਦੋਂ ਜਿਹੜਾ ਰਾਤੋਂ ਰਾਤ ਮੁੰਡਾ ਲੱਭਿਆ ਵੀ ਕੀ ਕੁੜੀ ਨੇ ਕੁੜੀ ਨੂੰ ਇਹ ਮੁੰਡੇ ਦਾ ਪਤਾ ਲੱਗ ਗਿਆ ਵੀ ਮੇਰਾ ਸਾਥੀ ਬਣਨ ਦੇ ਯੋਗ ਹੈਗਾ, ਉਹਦੇ ਨਾਲ ਕਿਹੜੀ ਸਾਂਝ ਹੋਈ ਆ, ਤੇ ਫਟਾਫਟ ਉਹਨੂੰ ਦਿੱਲੀ ਵੀ ਲਿਆਂਦਾ ਗਿਆ ਤੇ ਇਹ ਜਾ ਕੇ ਉੱਥੇ ਜਾ ਕੇ ਆਸ਼ੀਰਵਾਦ ਵੀ ਦੇ ਆਏ। ਕਹਿਣ ਦਾ ਮਤਲਬ ਕੀ ਕਿ ਇੱਕ ਤਾਂ ਹੀ ਨੈਤਿਕ ਤੌਰ ਤੇ ਗਲਤ ਆ ਵੀ ਕੁੜੀ ਦਾ ਵਿਆਹੀ ਹੋਈ ਹੈ, ਤੁਸੀਂ ਵਿਆਹੀ ਹੋਈ ਕੁੜੀ ਦਾ ਵਿਆਹ ਕਰ ਰਹੇ ਹੋ, ਦੂਜਾ ਇਹ ਸਿੱਖੀ ਸਿਧਾਂਤਾਂ ਦੇ ਵੀ ਉਲਟ ਜਾਂਦਾ ਹੈਗਾ, ਕਿਉਂਕਿ ਸਿੱਖੀ ਸਿਧਾਂਤ ਵੀ ਕਿਸੇ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਜੀਵਨ ਜੀ ਸਕਦੇ ਹੋ, ਇਹ ਸਿੱਖੀ ਸਿਧਾਂਤ ਆ। ਹੁਣ ਜਿਹੜੇ ਨਵੇਂ ਸਿੱਖੀ ਸਿਧਾਂਤ ਇਹ ਬਣਾਉਣ ਲੱਗੇ ਨੇ ਵੱਖਰੀ ਗੱਲ ਆ। ਇਸ ਤੀਜੀ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਕਿ ਉੱਥੇ ਜਾ ਕੇ ਸਿਰਸਾ ਕਹਿੰਦਾ ਕਿ ਜੀ ਇੱਥੇ ਵੀ ਇਸ ਵੈਲੀ ਦੇ ਵਿੱਚ ਵੀ ਇਹੀ ਗੱਲ ਜਿਹੜਾ ਬੀਜੇਪੀ ਕਹਿੰਦੀ ਹੈਗੀ ਹੈ ਵੀ ਲਵ ਜਹਾਦ, ਸਿਰਸਾ ਇਹ ਵੀ ਆਪਣੇ ਮੂੰਹੋਂ ਕਹਿੰਦਾ ਜੀ ਇੱਥੇ ਲਵ ਜਹਾਦ ਹੋ ਰਿਹਾ। ਹੁਣ ਜਿਹੜਾ ਲਵ ਜਹਾਦ ਵਾਲਾ ਆਪਣੇ ਆਪ ਹੀ ਨਾ ਚਰਨਜੀਤ ਜਿਹੜਾ ਸ਼ਬਦ ਹੈ ਇਹਨੂੰ ਸਾਡੀ ਸੁਪਰੀਮ ਕੋਰਟ ਨੇ ਕਹਿੰਦਾ ਕਿ ਲਵ ਜਹਾਦ ਕੁਛ ਨੀ ਹੁੰਦਾ ਹੈਗਾ, ਇੱਥੋਂ ਤੱਕ ਕਿ ਗਵਰਨਮੈਂਟ ਆਫ ਇੰਡੀਆ ਨੇ ਵੀ ਇਹਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਗਵਰਨਮੈਂਟ ਆਫ ਇੰਡੀਆ ਮੋਦੀ ਗਵਰਨਮੈਂਟ ਖੁਦ ਲਵ ਜਹਾਦ ਬਹੁਤ ਕਹਿੰਦੀ ਆ ਪਰ ਸਰਕਾਰੀ ਤੌਰ ਤੇ ਇਹਨੂੰ ਮਾਨਤਾ ਨਹੀਂ ਦਿੱਤੀ, ਕਿਉਂਕਿ ਲਵ ਜਹਾਦ ਦਾ ਮਤਲਬ ਕੀ ਹੈ ਵੀ ਮੁਸਲਮਾਨ ਮੁੰਡੇ ਸੋਹਣੇ ਸੁਨੱਖੇ ਬਣ ਕੇ ਹਿੰਦੂ ਜਾਂ ਸਿੱਖ ਕੁੜੀਆਂ ਨੂੰ ਪ੍ਰਭਾਵਿਤ ਕਰਦੇ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਡੋਰੇ ਪਾਉਂਦੇ ਨੇ ਤੇ ਕੁੜੀਆਂ ਜਿਹੜਾ ਉਹਨਾਂ ਦੀ ਪੈਂਟ ਸ਼ਰਟ ਦੇਖ ਕੇ ਉਹਨਾਂ ਦੀ ਐਨਕਾਂ ਦੇਖ ਕੇ ਮਰ ਜਾਂਦੀਆਂ ਨੇ, ਉਹਨਾਂ ਤੇ ਮੋਹਿਤ ਹੋ ਜਾਂਦੀਆਂ ਨੇ। ਹੁਣ ਮਸਲਾ ਕੀ ਹੈ ਵੀ ਤੁਸੀਂ ਕਿ ਕੁੜੀਆਂ ਨੂੰ ਇੰਨੀਆਂ ਮਤਲਬ ਗਈਆਂ ਗੁਜ਼ਰੀਆਂ ਸਮਝ ਲਿਆ ਵੀ ਉਹ ਆਪਣੀ ਆਪਣੇ ਮਤਲਬ ਆਪਣੀ ਪਸੰਦ ਦਾ ਫੈਸਲਾ ਹੀ ਨਹੀਂ, ਉਹ ਸਿਰਫ ਕਿਸੇ ਮੁੰਡੇ ਦੀ ਸੋਹਣੀ ਪੈਂਟ ਦੇਖ ਕੇ ਸੋਹਣੇ ਸੂਟ ਦੇਖ ਕੇ ਸੋਹਣੀ ਐਨਕਾਂ ਦੇਖ ਕੇ ਮੋਹਿਤ ਹੋ ਜਾਣਗੀਆਂ। ਮਤਲਬ ਕੀ ਤੁਸੀਂ ਮੰਨਦੇ ਹੋ ਇਹ ਮਤਲਬ ਸੋਚ ਇੰਨੀ ਖਤਰਨਾਕ ਆ ਵੀ ਕੁੜੀਆਂ ਦਾ ਤਾਂ ਦਿਮਾਗ ਹੀ ਨਹੀਂ ਹੁੰਦਾ, ਇਹ ਉਹ ਮਾਨਸਿਕਤਾ ਹੈਗੀ ਆ। ਇਹੀ ਮਾਨਸਿਕਤਾ ਇੱਥੇ ਉਦੋਂ ਬਾਅਦ ਵਿੱਚ ਫਿਰ ਤੁਸੀਂ ਦੇਖੋ ਕਿ ਜਿਹੜੇ ਲੀਡਰਾਂ ਨੇ ਉੱਥੇ ਜਾ ਕੇ ਗੰਦ ਪਾਇਆ ਉਹਨਾਂ ਵਿੱਚੋਂ ਇੱਕ ਬੰਦੇ ਦਾ ਨਾਮ ਹੈਗਾ ਅਮਨ ਬਾਲੀ ਕਰਕੇ, ਟਵਿੱਟਰ ਦੇ ਉੱਤੇ ਬਹੁਤ ਉਹ ਇਸ ਤਰ੍ਹਾਂ ਦੀਆਂ ਅਗਰੈਸਿਵ ਪੋਸਟਾਂ ਪਾ ਰਹੇ। ਉਹ ਕਹਿ ਰਿਹਾ ਕਿ ਅਸੀਂ ਕਿਸੇ ਵੀ ਕੁੜੀ ਦਾ ਵਿਆਹ ਮੁਸਲਮਾਨ ਨਾਲ ਨਹੀਂ ਹੋਣ ਦੇਣਾ ਹੈਗਾ। ਮਸਲਾ ਕੀ ਇਹਦਾ ਮਤਲਬ ਕਿ ਤੁਸੀਂ ਠੇਕੇਦਾਰ ਬਣ ਗਏ ਵੀ ਤੁਸੀਂ ਕੁੜੀ ਵਿਆਹ ਕਿੱਥੇ ਕਰੂ ਕਿੱਥੇ ਨਹੀਂ ਕਰੂਗੀ। ਤੀਜੀ ਜਿਹੜੀ ਚੀਜ਼ ਮੈਨੂੰ ਅੱਜ ਕਸ਼ਮੀਰ ਦੇ ਬਹੁਤ ਨਾਮਵਰ ਪੱਤਰਕਾਰ ਨੇ ਗੌਹਰ ਗਿਲਾਨੀ ਉਹਨਾਂ ਨੇ ਦੱਸਿਆ ਕਿ ਦੋ ਕੇਸ ਇੱਕ ਹੋਰ ਆਏ ਸੀ, ਉਹ ਕੇਸ ਕਿਸੇ ਦੇ ਧਿਆਨ 'ਚ ਨਹੀਂ ਹੈਗੇ। ਇੱਕ ਪੰਜਾਬ ਦਾ ਮੁੰਡਾ ਸੀ ਆਪਣੀ JCB ਮਸ਼ੀਨ ਲੈ ਕੇ ਉੱਥੇ ਗਿਆ ਸੀ, ਉੱਥੇ ਉਹਨੂੰ ਮੁਸਲਮਾਨ ਕੁੜੀ ਨਾਲ ਪਿਆਰ ਹੋ ਗਿਆ, ਉਹਦਾ ਵਿਆਹ ਹੋ ਗਿਆ, ਕੋਈ ਰੌਲਾ ਨਹੀਂ ਪਿਆ। ਅੱਛਾ ਇੱਕ ਹੋਰ ਕੇਸ ਆਇਆ, ਕੁੜੀ ਜਿਹੜੀ ਸੀਗੀ ਉਹ ਸੀਗੀ ਮੁਸਲਮਾਨ ਡਾਕਟਰ ਤੇ ਮੁੰਡਾ ਸਿੱਖ ਡਾਕਟਰ, ਦੋਵੇਂ ਕਸ਼ਮੀਰੀ ਸੀ, ਇੱਕ ਕਸ਼ਮੀਰੀ ਸਿੱਖ ਮੁੰਡਾ ਸੀ, ਕਸ਼ਮੀਰੀ ਮੁਸਲਮਾਨ ਕੁੜੀ ਸੀ, ਉਹਨਾਂ ਦਾ ਵੀ ਅਫੇਅਰ ਹੋ ਗਿਆ, ਉਹਨਾਂ ਦਾ ਵੀ ਵਿਆਹ ਹੋਇਆ। ਮਤਲਬ ਉਲਟੇ ਵੀ ਕੇਸ ਹੋਏ ਨੇ, ਮਤਲਬ ਲੋਕਾਂ ਦੇ ਧਿਆਨ 'ਚ ਨਹੀਂ ਹੈਗੇ। ਤੇ ਹੁਣ ਜਿਵੇਂ ਉੱਥੇ ਦੀ ਲੋਕਲ ਲੀਡਰਸ਼ਿਪ ਕਹਿੰਦੀ ਹੈ ਜੀ ਇੱਥੇ ਜੀ ਇੱਕ ਦੋ ਕੇਸ ਇੱਦਾਂ ਦੇ ਆ ਜਾਂਦੇ ਨੇ ਜਿਹਦੇ ਜਿਹੜੇ ਕੇਸ ਵਿੱਚ ਕੁੜੀ ਦਾ ਵਿਆਹ ਇੱਦਾਂ ਮੁਸਲਮਾਨ ਮੁੰਡੇ ਨਾਲ ਹੋ ਜਾਂਦਾ। ਹੁਣ ਚਲ ਜੀ ਸਾਨੂੰ ਪਤਾ ਵੀ ਇੱਕ ਸਮਾਜ 'ਚ ਅਸੀਂ ਰਹਿੰਦੇ ਹਾਂ, ਉਹ ਜਿਹੜੇ ਇੱਕ ਨਵੀਂ ਪੀੜ੍ਹੀ ਉਹਨਾਂ ਨੇ ਤੁਹਾਡੀਆਂ ਧਾਰਮਿਕ ਵਲਗਣਾਂ ਨਹੀਂ ਦੇਖਦੀ, ਨਾ ਹੀ ਮੁਹੱਬਤ ਪੁੱਛ ਕੇ ਹੁੰਦੀ ਆ ਵੀ ਤੂੰ ਭਾਈ ਹਿੰਦੂ ਆ ਕਿ ਮੁਸਲਮਾਨ ਆ। ਪ੍ਰੇਮ ਤਾਂ ਉਹ ਜਜ਼ਬਾ ਹੈਗਾ ਜਿਹੜਾ ਬਿਨਾਂ ਧਰਮ ਜਾਤ ਦੇਖੇ ਪਰਖੇ ਹੋ ਸਕਦਾ ਹੈਗਾ ਤੇ ਉਹ ਹੁੰਦਾ ਵੀ ਹੈ, ਤੇ ਉਦੋਂ ਫਿਰ ਨਹੀਂ ਹੁੰਦਾ ਤੇ ਇਹ ਗੱਲਾਂ ਮਾਇਨੇ ਵੀ ਰੱਖਦੀਆਂ। ਤਾਂ ਹੁਣ ਲੇਕਿਨ ਜਿਵੇਂ ਬੀਜੇਪੀ ਇੱਕ ਨੈਰੇਟਿਵ ਸੈੱਟ ਕਰਦੀ ਸੀ ਨਾ ਵੀ ਜਿਹੜਾ ਵਿਆਹ ਵਾ ਉਹ ਆਪਣੇ ਧਰਮ ਵਿੱਚ ਹੀ ਹੋਵੇ, ਨਹੀਂ ਅਸੀਂ ਐਂ ਕਰ ਦਾਂਗੇ ਉਹੀ ਕਰ ਦਾਂਗੇ, ਉਹੀ ਪਦ ਚਿੰਨ੍ਹਾਂ ਦੇ ਉੱਤੇ ਇਹ ਸਿੱਖ ਲੀਡਰਸ਼ਿਪ ਚੱਲਣ ਲੱਗੀ ਹੈ, ਜਿਹੜੀ ਕਿ ਕੁਝ ਨਹੀਂ ਰਹੀ ਆ ਕਿ ਅਸੀਂ ਲਵ ਜਹਾਦ ਵਿਰੋਧ ਕਰਦੇ ਹਾਂ, ਅਸੀਂ ਧਰਮ ਪਰਿਵਰਤਨ ਦਾ ਵੀ ਵਿਰੋਧ ਕਰਦੇ ਹਾਂ, ਉਹੀ ਨੈਰੇਟਿਵ ਸੈੱਟ ਕਰਦੇ ਲੱਗੇ ਨੇ। ਹੁਣ ਬਹੁਤੀ ਖਬਰਾਂ ਤਾਂ ਮੇਰੇ ਕੋਲ ਇਹ ਵੀ ਆ ਰਹੀਆਂ ਕਿ ਜਿਹੜਾ ਸਿਰਸਾ ਵਾ, ਸਿਰਸਾ ਅਕਾਲੀ ਦਲ ਨਾਲੋਂ ਵੀ ਜ਼ਿਆਦਾ ਦਿੱਲੀ ਦੇ ਵਿੱਚ ਬੀਜੇਪੀ ਦੇ ਨੇੜੇ, ਉੱਥੇ ਬੀਜੇਪੀ ਦਾ ਕੰਮ ਸੌਖਾ ਕਰ ਰਿਹਾ। ਤੇ ਦਿੱਲੀ ਤੋਂ ਰਿਪੋਰਟਾਂ ਇਹ ਵੀ ਆ ਰਹੀਆਂ ਕਿ ਜਿਵੇਂ ਹੁਣ ਯੂਪੀ ਦੀ ਇਲੈਕਸ਼ਨ ਆਊਗੀ, ਯੂਪੀ ਦੀ ਇਲੈਕਸ਼ਨ ਵਿੱਚ ਇਹ ਰੌਲਾ ਪਾਉਣਗੇ ਕਿ ਦੇਖੋ ਜੀ ਇਕੱਲੇ ਹਿੰਦੂਆਂ ਦੀਆਂ ਕੁੜੀਆਂ ਨਾਲ ਆਏ ਨਹੀਂ ਹੁੰਦਾ, ਸਿੱਖਾਂ ਨਾਲ ਵੀ ਹੁੰਦਾ ਹੈਗਾ। ਮਤਲਬ ਸਿੱਖਾਂ ਨੂੰ ਵੀ ਇੱਕ ਟਾਰਗੇਟ ਬਣਾਉਣਗੇ, ਇਹ ਉਸ ਕੁੜੀ ਨੂੰ ਇੱਕ ਪੀੜਤ ਚਿਹਰੇ ਵਜੋਂ ਪੇਸ਼ ਕੀਤਾ ਜਾਏਗਾ, ਇਹ ਖਬਰਾਂ ਚੀਜ਼ਾਂ ਆ ਰਹੀਆਂ ਨੇ। ਹੁਣ ਮਸਲਾ ਕੀ ਹੈ ਕਿ ਇਹ ਸਾਰੇ ਬੀਜੇਪੀ ਦਾ ਜਿਹੜਾ ਸਿਰਜਿਆ ਹੋਇਆ ਨੈਰੇਟਿਵ ਹੈ ਲਵ ਜਿਹਾਦ ਵਾਲਾ ਤੇ ਜੀ ਧਰਮ ਪਰਿਵਰਤਨ ਵਾਲਾ, ਇਹਦੇ ਵਿੱਚ ਸਿੱਖ ਲੀਡਰਸ਼ਿਪ ਖੁਦ ਜਿਹੜਾ ਉਹਨਾਂ ਨੂੰ ਰਸਤਾ ਦੇ ਰਹੀ ਹੈਗੀ ਆ। ਤੇ ਸਭ ਤੋਂ ਵੱਡੀ ਚੀਜ਼ ਚਰਨਜੀਤ ਕੀ ਆ ਕਿ ਸਾਡੇ ਨਾ ਪੰਜਾਬ ਦੇ ਵਿੱਚ ਮੁਸਲਮਾਨ ਤੇ ਸਿੱਖਾਂ ਦੀ ਇੱਕ ਨਾ ਬਹੁਤ ਖੂਬਸੂਰਤ ਸਾਂਝ ਹੈ। ਤੁਸੀਂ ਦੇਖੋ ਕਿ CA ਦੇ ਵਿਰੁੱਧ ਪ੍ਰਦਰਸ਼ਨ ਹੋਏ, ਉਦੋਂ ਵੀ ਪੰਜਾਬੀ ਭਾਈਚਾਰਾ, ਖਾਸ ਕਰ ਸਿੱਖ ਭਾਈਚਾਰਾ ਖੜਿਆ ਉਹਨਾਂ ਦੇ ਹੱਕ ਦੇ ਵਿੱਚ। ਜੰਮੂ ਕਸ਼ਮੀਰ 'ਚ ਧਾਰਾ 370 ਖਤਮ ਕੀਤੀ ਗਈ, ਪੂਰੇ ਮੁਲਕ ਨਾਲੋਂ ਸਭ ਤੋਂ ਉੱਚੀ ਆਵਾਜ਼ ਪੰਜਾਬ ਦੇ ਵਿੱਚ ਬੁਲੰਦ ਹੋਈ ਸੀਗੀ। ਤੇ ਉਧਰੋਂ ਕਸ਼ਮੀਰ ਵਿੱਚ ਵੀ ਕਾਫੀ ਲੰਬੇ ਸਮੇਂ ਤੋਂ ਸਿੱਖ ਰਹਿ ਰਹੇ ਨੇ, ਉਹਨਾਂ ਦੇ ਬਹੁਤ ਅੱਛੇ ਸੰਬੰਧ ਨੇ। ਅੱਜ ਮੇਰੀ ਕਸ਼ਮੀਰੀ ਨੇਤਾ ਜਗਮੋਹਨ ਸਿੰਘ ਰੈਣਾ ਨਾਲ ਗੱਲ ਹੋਈ ਆ, ਉਹ ਵੀ ਇਹੀ ਕਹਿ ਰਹੇ ਨੇ, ਮੈਨੂੰ ਦੱਸਿਆ ਉਹਨਾਂ ਨੇ, ਕਹਿੰਦੇ ਇੱਥੇ ਜਿਹੜੇ ਦਿੱਲੀ ਤੋਂ ਆਏ ਲੀਡਰ ਸੀ ਉਹਨਾਂ ਨੇ ਸਾਡਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ, ਅਸੀਂ ਬਹੁਤ ਖੁਸ਼ ਖੁਸ਼ ਰਹਿ ਰਹੇ ਹਾਂ, ਅਸੀਂ ਉਹਨਾਂ ਲੀਡਰਾਂ ਨੂੰ ਕਹਿੰਦੇ ਵੀ ਸਾਡੇ ਭਾਈਚਾਰਕ ਸਾਂਝ ਨਾ ਤੋੜੋ। ਕਹਿਣ ਦਾ ਮਤਲਬ ਕਿ ਇਹ ਜਾ ਕੇ ਜਦੋਂ ਮਾਹੌਲ ਖਰਾਬ ਕਰਦੇ ਨੇ ਤਾਂ ਕਿਸੇ ਦੇ ਇਸ਼ਾਰੇ ਤੇ ਕਿਹਦੇ ਇਸ਼ਾਰੇ ਤੇ ਨੱਚ ਰਹੇ, ਕੀ ਇਹ ਸੰਘ ਦਾ ਇਸ਼ਾਰਾ ਤਾਂ ਨਹੀਂ ਹੈਗਾ? ਜੀ
ਬਿਲਕੁਲ ਸ਼ਿਵਿੰਦਰ ਜੀ, ਸਾਡੇ ਨਾਲ ਕੁਝ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ ਤੇ ਫਿਰ ਆਪਾਂ ਬ੍ਰੇਕ ਲਵਾਂਗੇ, ਫਿਰ ਆਪਾਂ ਹੋਰ ਕਾਲਰ ਨੂੰ ਟਾਈਮ ਆ ਜਿਹੜਾ ਦੇਵਾਂਗੇ। ਹਾਂਜੀ, ਪਹਿਲੀ ਕਾਲ ਤੇ ਚੱਲਦੇ ਹਾਂ, ਕੁਝ ਕਹਿਣਾ ਚਾਹੁੰਦੇ ਹੋ ਜੀ ਤੁਸੀਂ? ਹਾਂਜੀ, ਤੁਸੀਂ ਔਨ ਦਾ ਏਅਰ ਹੋ, ਬੋਲੋ ਜੀ, ਸਾਡਾ ਸਮਾਂ ਬੜਾ ਕੀਮਤੀ ਆ, ਨੈਕਸਟ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ, ਕਾਲ ਡਰੋਪ ਹੋ ਗਈ। ਵੀਰ ਜੀ ਵੀ ਥੋੜ੍ਹੀ ਜਿਹੀ ਪੇਸ਼ੈਂਸ ਰੱਖਿਆ ਕਰੋ ਜੇ ਤੁਸੀਂ ਕਾਲ ਕਰਨੀ ਹੁੰਦੀ ਆ, ਕਿਉਂਕਿ ਸਿਰਫ ਇੰਨੀ ਗੱਲ ਕਰਨ ਨਾਲ ਹੀ ਸਾਡਾ ਇੱਕ ਡੇਢ ਮਿੰਟ ਆ ਜਿਹੜਾ ਖਰਾਬ ਹੋ ਜਾਂਦਾ। ਅਸੀਂ ਕਾਫੀ ਮਿਹਨਤ ਕਰਦੇ ਹਾਂ ਜੀ, ਘੰਟਾ ਆਉਣ 'ਤੇ ਲਾਉਂਦੇ ਹਾਂ, ਘੰਟਾ ਜਾਣ 'ਤੇ ਲਾਉਂਦੇ ਹਾਂ, ਘੰਟਾ ਇੱਥੇ ਲੱਗ ਜਾਂਦਾ। ਇਸ ਕਰਕੇ
HK Tire Center Tusi itthon kise vi kisam diyan gaddiyan te truckan de tire khareed sakde ho nave ate purane truck ate karan de tires vakh vakh companyan de tire jivein ki Continental Bridgestone Hankook Michelin Dunlop Yokohama ate Chinese companyan de tire oh vi bahut hi vadiya ate wajib keematan te Mrs. Saga location te call karo 647-295-4600 ja phir London 647-401-8230 ja phir ajj inna de location te pahuncho 6191 Atlantic Drive Mississauga
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313-4169-5-Tranmere Drive 206 Mississauga Dale Mundi Real Estate Expert
ਤੁਹਾਡੇ ਸਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ ਲਾਰਜ ਵੇਅਰ ਹਾਊਸ ਡਾਇਰੈਕਟ ਡਰਾਈਵਿੰਗ ਸਰਵਿਸ ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ
ਕਾਲ ਕਰੋ 905-799-9500 KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ ਬ੍ਰੈਂਟਨ
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਇੱਕ ਹੀ ਨਾਮ ਪ੍ਰੈਸਟਨ ਕੰਸਟਰਕਸ਼ਨ
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587
May 28 to June 6 tak Sheridan College Brampton campus te Pfizer di vaccine lagayi javegi ek clinic 12 saal to zyada umar de vyaktiyan layi hai jo Peel region vich rehnde kam karde ate school vich padde han tuhanu citizen jaan PR hon di lor nahi hai sirf umar layi pehchan patar chahida hai registration ate hor jankari layi sheridancollege.ca/vaccine te jao
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਆਪਰੇਟਰਸ ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ 401-exit 295 24 ਘੰਟੇ ਸਿਕਿਉਰਿਟੀ ਫੁੱਲ ਸਿਕਿਉਰਡ ਯਾਰਡ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20 647-273-2320
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਪ੍ਰਦੀਪ ਗੋਇਲ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਵਾਉਂਦੇ ਨੇ ਤੁਹਾਡੀ ਜੇ ਇੰਸ਼ੋਰੈਂਸ ਚੱਲ ਵੀ ਰਹੀ ਆ ਤੁਸੀਂ ਇੱਕ ਵਾਰੀ ਉਹਨਾਂ ਤੋਂ ਨੋ ਐਪਲੀਕੇਸ਼ਨ ਕੋਟੇਸ਼ਨ ਲੈ ਕੇ ਦੇਖੋ ਹੁਣੇ ਜੀ ਅਜੇ ਸਪੋਜ਼ ਤੁਹਾਡੀ ਇੰਸ਼ੋਰੈਂਸ ਨੂੰ 2-3 ਮਹੀਨੇ ਰਹਿੰਦੇ ਨੇ ਰਿਨਿਊਅਲ ਨੂੰ ਅਤੇ ਕੋਈ ਹਰਜ਼ ਨਹੀਂ ਜਿੱਥੋਂ 4 ਪੈਸੇ ਬਚਦੇ ਹੋਣ ਉਹਨਾਂ ਨੂੰ ਕਾਲ ਕਰਕੇ ਪੁੱਛ ਲਓ ਇਹ ਕਈ ਕੰਪਨੀ ਨਾਲ ਡੀਲ ਕਰਦੇ ਨੇ ਤਾਂ ਸ਼ੋਪ ਰਾਊਂਡ ਕਰਕੇ ਤੁਹਾਨੂੰ ਸਸਤੀ ਇੰਸ਼ੋਰੈਂਸ ਲੈ ਕੇ ਦਿੰਦੇ ਨੇ 647-278-5003 ਇਹਨਾਂ ਦਾ ਨੰਬਰ ਹੈਗਾ ਨਵੇਂ ਆਏ ਹੋ ਜਾਂ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਛੋਟਾ ਮੋਟਾ ਕੋਈ ਟਿਕਟ ਮਿਲ ਗਈ ਹੈ ਫਿਰ ਵੀ ਇੰਸ਼ੋਰੈਂਸ ਕੰਪਨੀਆਂ ਇੰਸ਼ੋਰੈਂਸ ਵਧਾ ਦਿੰਦੀਆਂ ਕਾਲ ਕਰ ਲਿਓ 647-278-5003 ਇਹਨਾਂ ਦਾ ਨੰਬਰ ਆ ਔਰਾ ਕਿਚਨਸ ਵਾਲੇ ਸੋਹਣੀਆਂ ਕਿਚਨਸ ਬਣਾਉਂਦੇ ਨੇ ਕਸਟਮ ਬਿਲਟ ਬਹੁਤ ਸੋਹਣੀਆਂ ਕਿਚਨਸ ਹੁੰਦੀਆਂ 905-673-2872 ਇਕੱਲੀਆਂ ਸੋਹਣੀਆਂ ਕਿਚਨਸ ਹੀ ਨਹੀਂ ਬਣਾਉਂਦੇ ਬਲਕਿ ਕਿਚਨਸ ਜਿਹੜੀਆਂ ਹੈਗੀਆਂ ਉਹ ਕਾਫੀ ਦੇਰ ਚੱਲਦੀਆਂ ਨੇ ਰੰਗ ਵਗੈਰਾ ਫੇਡ ਨਹੀਂ ਹੁੰਦਾ ਗਾ ਉਹਨਾਂ ਦਾ ਕੁਆਲਿਟੀ ਨਾਲ ਕੰਮ ਕਰਦੇ ਨੇ ਮਟੀਰੀਅਲ ਬੜਾ ਵਧੀਆ ਹੁੰਦਾ 905-673-2872 ਔਰਾ ਕਿਚਨਸ ਦਾ ਨੰਬਰ ਆ ਅਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਸਾਡੇ ਨਾਲ ਇੱਕ ਕਾਲਰ ਹੋਰ ਨੇ, ਉਹਨਾਂ ਦੀ ਗੱਲ ਸੁਣ ਕੇ ਆਪਾਂ ਛੇਤੀ ਅਤੇ ਫਿਰ ਅੱਗੇ ਸ਼ਿਵਿੰਦਰ ਨਾਲ ਗੱਲਾਂ ਕਰਨੀਆਂ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਸ਼ਿਵਿੰਦਰ ਜੀ ਅਤੇ ਬਰਾੜ ਸਾਹਿਬ, ਤੁਹਾਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਸਿੱਖ ਕਸ਼ਮੀਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਤਲਬ 400 ਸਾਲ ਤੋਂ ਵੱਧ ਦੇ ਸਮੇਂ ਤੋਂ ਰਹਿ ਰਹੇ ਨੇ, ਤੇ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਜਦੋਂ ਉਹਨਾਂ ਦਾ ਰਾਜ ਕਸ਼ਮੀਰ ਤੇ ਵੀ ਸੀ, ਬਹੁਤ ਵਾਧਾ ਹੋਇਆ ਸਿੱਖਾਂ ਦੀ ਆਬਾਦੀ ਵਿੱਚ। ਉੱਥੇ ਕਦੇ ਕੋਈ ਏਦਾਂ ਦੀ ਗੱਲਬਾਤ ਨਹੀਂ ਹੋਈ। ਇਹ ਜਿਹੜੀ ਸਾਜਿਸ਼ ਆ ਸਾਰੀ, ਇਹ ਭਾਜਪਾ ਦੀ, ਇੰਡੀਆ ਦੀ ਗੌਰਮੈਂਟ ਦੀ ਸਾਜਿਸ਼ ਆ, ਤਾਂ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਫਰਕ ਪਾਇਆ ਜਾਵੇ। ਹੋਰ ਇਸ ਤੋਂ ਵੱਧ ਕੁਛ ਵੀ ਨਹੀਂ, ਇਹ ਪ੍ਰਮੋਟ ਕਰ ਰਹੇ ਨੇ। ਇਹਨਾਂ ਦਾ ਮੋਦੀ ਖੋਦੀ ਮੀਡੀਆ ਦੇਖੋ ਕਿੰਨਾ ਪ੍ਰਚਾਰ ਕਰ ਰਿਹਾ, ਤੇ ਉਹ ਸਰਸੇ ਵਾਲਾ ਕੁਛ ਹੋਰ ਹੀ ਬੋਲੀ ਜਾ ਰਿਹਾ, ਮਨਜਿੰਦਰ ਸਿੰਘ ਉਹ ਹੋਰ ਅੱਗ ਲਾ ਰਿਹਾ ਇਸ ਮਸਲੇ ਤੇ। ਇਹ ਸਭ ਸਰਕਾਰੀ ਸਾਜਿਸ਼ਾ ਜੀ, ਇਹਨਾਂ ਸਾਡੀ ਲੋਕਾਂ ਨੂੰ ਖਬਰਦਾਰ ਹੋ ਕੇ ਰਹਿਣਾ ਚਾਹੀਦਾ ਜੀ। ਸਤਿ ਸ਼੍ਰੀ
ਅਕਾਲ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ। ਗੱਲ ਤਾਂ ਸਿਰਫ ਇੰਨੀ ਕੀ ਆ ਜੀ, ਬਈ ਇੱਕ ਨੌਜਵਾਨ ਲੜਕਾ ਤੇ ਇੱਕ ਨੌਜਵਾਨ ਲੜਕੀ, ਮੈਂ ਕਹਿੰਦਾ ਨੌਜਵਾਨ ਨਾ ਵੀ ਹੋਵੇ, ਇੱਕ ਅੱਧ ਖੜ ਉਮਰ ਦਾ ਵਿਅਕਤੀ ਤੇ ਇੱਕ ਅੱਧ ਖੜ ਉਮਰ ਦੀ ਔਰਤ, ਜਾਂ ਇੱਕ ਬਜ਼ੁਰਗ ਅਡਲਟ ਵਿਅਕਤੀ, ਇੱਕ ਬਜ਼ੁਰਗ ਵਿਅਕਤੀ ਤੇ ਇੱਕ ਬਜ਼ੁਰਗ ਔਰਤ, ਜੇ ਉਹ ਆਪਣੀ ਮਨਮਰਜ਼ੀ ਦੇ ਨਾਲ ਆਪਣਾ ਫਿਜ਼ੀਕਲ ਰਿਲੇਸ਼ਨਸ਼ਿਪ, ਮਤਲਬ ਆਪਣਾ ਵਿਆਹ ਕਰਾਉਂਦੇ ਨੇ, ਇਕੱਠੇ ਰਹਿੰਦੇ ਨੇ, ਤੇ ਕਿਸੇ ਦਾ ਕੀ ਢਿੱਡ ਦੁਖਦਾ ਇਹਦੇ ਵਿੱਚ? ਇਹ ਇਕੱਲੀ, ਚਲੋ ਇਸ ਬਹਾਨੇ ਤਾਂ ਆਪਾਂ ਗੱਲ ਕਰਨ ਲੱਗ ਗਏ ਕਿਉਂਕਿ ਇਹ ਪ੍ਰੋਬਲਮ ਉੱਥੇ ਆਈ ਹੈ, ਪਰ ਮੈਂ ਅਕਸਰ ਫੇਸਬੁੱਕ ਦੇ ਉੱਤੇ ਮੈਂ ਵੀਡੀਓਜ਼ ਦੇਖਦਾ, ਮੈਂ ਉਹਦੇ 'ਤੇ ਕਮੈਂਟਸ ਪੜ੍ਹਦਾ। ਇੱਕ 60-65 ਸਾਲ ਦਾ ਜਿਹੜਾ ਬੰਦਾ, ਉਹ ਜਾ ਰਿਹਾ ਕਾਰ 'ਤੇ, ਮੋਟਰਸਾਈਕਲ 'ਤੇ, ਉਹਦੇ ਮੋਟਰਸਾਈਕਲ ਜਾਂ ਕਾਰ ਦੇ ਨਾਲ ਉਹਦੇ ਕੋਈ ਔਰਤ ਬੈਠੀ ਆ। ਪਿੰਡਾਂ ਵਾਲੇ ਲੋਕ, ਸ਼ਹਿਰਾਂ ਵਾਲੇ ਲੋਕ ਘੇਰ ਕੇ ਉਹਨਾਂ ਨੂੰ ਪੁੱਛਦੇ ਨੇ, ਔਰਤ ਨੂੰ ਮੰਦਾ ਚੰਗਾ ਬੋਲਦੇ ਨੇ, ਭੈੜਾ ਬੋਲਦੇ ਨੇ, ਬੰਦੇ ਨੂੰ ਕੁੱਟਦੇ ਨੇ, ਵੀ ਦੱਸੋ ਕਿਸੇ ਨੂੰ ਕੀ ਤਕਲੀਫ ਆ? ਇਹ ਸਾਡੀ ਨਾਲ ਇਹ ਆ, ਉਹ ਤਾਂ ਹਾਕਮ ਕੀ ਕਰਦੇ ਨੇ, ਪਿਛਾਂਹ ਖਿੱਚੂ ਤਾਕਤਾਂ ਕੀ ਕਰਦੀਆਂ, ਭਾਜਪਾ ਕੀ ਕਰ ਰਹੀ ਆ, ਜਾਂ ਮਨਜਿੰਦਰ ਸਿਰਸਾ ਕੀ ਕਰਦਾ, ਕਿਉਂ ਕਰਦਾ? ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਗੱਲਾਂ 'ਤੇ ਅਸੀਂ ਭੜਕ ਜਾਣਾ, ਆਲਰੇਡੀ ਸਾਡੇ 'ਚ ਗੱਲਾਂ ਪਈਆਂ ਨੇ। ਤੁਸੀਂ ਫੇਸਬੁੱਕ 'ਤੇ ਵੀਡੀਓਜ਼ ਦੇਖੋ, ਉਹਦੇ 'ਤੇ ਕਮੈਂਟ ਪੜ੍ਹੋ, ਮਾਰ ਇਹੋ ਜਿਹੇ ਕਮੈਂਟ ਪਾਉਂਦੇ ਨੇ ਲੋਕ, ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਨੇ, ਸੱਭਿਅਕ ਕਹਾਉਂਦੇ ਨੇ, ਵੀ ਸੱਭਿਅਤਾ ਕਿੱਥੇ ਆ ਤੁਹਾਡੀ? ਕੋਈ ਬੰਦਾ ਕਿਸੇ ਮਰਜ਼ੀ ਧਰਮ ਦਾ ਹੋਵੇ, ਕਿਸੇ ਮਰਜ਼ੀ ਸੱਭਿਆਚਾਰ ਦਾ ਹੋਵੇ, ਕੋਈ ਔਰਤ ਕਿਸੇ ਮਰਜ਼ੀ ਧਰਮ, ਕਿਸੇ ਮਰਜ਼ੀ ਸੱਭਿਆਚਾਰ ਦੀ, ਭਾਵੇਂ ਇੱਕੋ ਦੇ ਹੋਣ, ਭਾਵੇਂ ਅਲੱਗ ਅਲੱਗ ਦੇ ਹੋਣ, ਤੁਹਾਨੂੰ ਕਿਹਨੇ ਦਖਲਅੰਦਾਜ਼ੀ ਕਰਨ ਦਾ ਜਿਹੜਾ ਹੱਕ ਆ ਦਿੱਤਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ? ਪਰ ਕਰਦੇ ਆ ਜੀ ਸਾਡੇ ਲੋਕ, ਇਹ ਇਸੇ ਕਰਕੇ ਉਹ ਜਿਹੜੀਆਂ ਸਾਡੇ ਵਿੱਚ ਵਿਰੋਧਤਾਈਆਂ ਪਈਆਂ ਹੁੰਦੀਆਂ ਨੇ ਨਾ, ਉਹ ਸਾਡੇ ਵਿੱਚ ਜਿਹੜੇ ਕੌਨਫਲਿਕਟ ਆਲਰੇਡੀ ਪਏ ਨੇ, ਉਹਨਾਂ ਵਿਰੋਧਤਾਈਆਂ ਨੂੰ ਵਰਤ ਕੇ ਉਹ ਫਿਰ ਉਹਨਾਂ ਨੂੰ ਮੈਗਨੀਫਾਈ ਕਰਕੇ ਅਤੇ ਉਹਨਾਂ ਦੇ ਰਾਹੀਂ ਸਾਡੇ ਵਿੱਚ ਨਫ਼ਰਤ ਫੈਲਾਉਂਦੇ ਨੇ, ਫਿਰ ਉਹ ਵੋਟਾਂ ਦੇ ਵਿੱਚ ਵੋਟਾਂ ਲੈ ਕੇ ਸਾਡੀਆਂ ਅਤੇ ਜਿੱਤ ਜਾਂਦੇ ਨੇ। ਦੇਖੋ ਆਪਾਂ ਵਾਰ ਵਾਰ ਗੱਲ ਕਰਦੇ ਹਾਂ ਵੀ ਸਾਨੂੰ ਧਰਮਾਂ ਅਤੇ ਜਾਤਾਂ ਦੇ ਨਾਂ 'ਤੇ ਲੜਾਉਂਦੇ ਨੇ, ਅਸੀਂ ਲੜਦੇ ਹਾਂ ਤਾਂ ਲੜਾਉਂਦੇ ਹਾਂ ਨਾ, ਧਰਮਾਂ ਅਤੇ ਜਾਤਾਂ ਸਾਡੇ ਵਿੱਚ ਪਈਆਂ ਨੇ, ਅਸੀਂ ਉਹਨਾਂ ਦੀ ਇੱਕ ਹੱਦ ਨਹੀਂ ਬੀਤੀ ਹੋਈ। ਦੇਖੋ ਮੇਰੀ ਗੱਲ ਤੋਂ ਇਹ ਅੰਦਾਜ਼ਾ ਨਾ ਕੱਢ ਲਿਓ ਵੀ ਮੈਂ ਕਿਸੇ ਧਰਮ ਦੇ ਖਿਲਾਫ ਹਾਂ, ਮੈਂ ਵਾਰ ਵਾਰ ਕਹਿੰਦਾ ਹੁੰਦਾ ਜਿਹੜੀ ਗੱਲ 'ਤੇ ਮੈਂ ਖਿਲਾਫ ਹੁੰਦਾ, ਜੇ ਆਈਡੀਓਲੋਜੀ ਫਿਲੋਸਫੀਕਲੀ ਕੋਈ ਗੱਲ ਗਲਤ ਆ ਵਿਗਿਆਨਕ ਐਂਗਲ ਤੋਂ, ਤਾਂ ਮੈਂ ਉਹ ਗਲਤ ਤੁਹਾਡੇ ਸਾਹਮਣੇ ਗੱਲ ਕਰ ਦਿੰਦਾ। ਪਰ ਹਰ ਇੱਕ ਚੀਜ਼ ਦੀ ਇੱਕ ਹੱਦ ਹੁੰਦੀ ਆ, ਸਾਡੇ ਧਰਮ ਦੀ ਇੱਕ ਆਪਣੀ ਹੱਦ ਆ, ਸਾਡੀ ਚਾਰ ਦੀਵਾਰੀ ਤੋਂ ਬਾਹਰ ਜਦੋਂ ਅਸੀਂ ਇੰਟਰੈਕਟ ਕਰਨਾ ਸਮਾਜ ਨਾਲ, ਉੱਥੇ ਸਮਾਜ ਦੇ ਆਪਣੇ ਅਸੂਲ ਆ। ਜਿਹੜਾ ਧਰਮ ਸਾਨੂੰ ਸਕੂਨ ਦਿੰਦਾ ਮੰਨੋ ਉਹਨੂੰ, ਸਵੇਰ ਤੋਂ ਸ਼ਾਮ ਤੱਕ ਮੰਨੀ ਜਾਓ ਆਪਣੇ ਘਰ ਦੇ ਵਿੱਚ, ਪਰ ਜਦੋਂ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਜੇ ਅਸੀਂ ਕਹਾਂਗੇ ਵੀ ਨਹੀਂ, ਅਸੀਂ ਤਾਂ ਇੱਥੇ ਵੀ ਉਵੇਂ ਹੀ ਰੌਲਾ ਪਾਉਣਾ ਆਪਣੇ ਧਰਮ ਬਾਰੇ ਜਿਵੇਂ ਅਸੀਂ ਘਰ ਦੀ ਚਾਰ ਦੀਵਾਰੀ 'ਚ ਪਾਉਂਦੇ, ਨਹੀਂ ਪੈ ਸਕਦਾ, ਉੱਥੇ ਸਮਾਜ ਦੇ ਅਸੂਲ ਕੰਮ ਕਰਦੇ ਨੇ। ਅੱਛਾ, ਇਹ ਤਾਂ ਕੁਦਰਤੀ ਗੱਲ ਚੱਲ ਪਈ, ਸਾਡੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਨਾ ਇਹ ਕੰਮ ਵਿਗੜਨ ਲੱਗ ਪਿਆ, ਸਪੀਕਰਾਂ ਦੇ ਵਿੱਚ ਅੱਲਾ ਵਾਹਿਗੁਰੂ ਰਾਮ ਰਾਮ ਭਗਵਾਨ ਇਹ ਗੱਲਾਂ ਚੱਲਣ ਲੱਗ ਪਈਆਂ ਨੇ, ਇੱਥੇ ਗੱਲਾਂ ਸ਼ੁਰੂ ਹੋਣੀਆਂ ਨੇ, ਹੋ ਗਈਆਂ ਆਲਰੇਡੀ। ਕਾਹਦਾ ਰੱਬ ਆ, ਕਾਹਦਾ ਭਗਵਾਨ ਅੱਲਾ ਤੁਹਾਡਾ, ਜੇ ਉਹਨੂੰ ਯਾਦ ਕਰ ਲਈ, ਉਹਨੂੰ ਲੋੜ ਪੈਂਦੀ ਹੈ ਤੁਹਾਨੂੰ ਯਾਦ ਕਰਾਉਣ ਦੀ, ਦੱਸੋ ਇੰਨੀ ਤਾਕਤ ਨਹੀਂ ਉਹਦੇ ਵਿੱਚ? ਨਾਲੇ ਕਹਿੰਦੇ ਉਹ ਕਣਕਣ ਦੇ ਵਿੱਚ ਵੱਸਦਾ, ਨਾਲੇ ਉਹਨੂੰ ਲੋੜ ਪੈਂਦੀ ਹੈ, ਇਹਦਾ ਮਤਲਬ ਤਾਂ ਲਾਲਚੀ ਹੈ ਜਿਹੜਾ ਤੁਹਾਨੂੰ ਕਹਿੰਦਾ ਵੀ ਮੇਰਾ ਨਾਂ ਧਿਆਓ ਭਾਈ, ਇਹਦਾ ਮਤਲਬ ਤਾਂ ਯਾਦ ਹੈ ਨਹੀਂ ਤੁਹਾਨੂੰ ਜਾਂ ਉਹਦੇ 'ਚ ਇੰਨੀ ਤਾਕਤ ਨਹੀਂ ਹੈ। ਮੈਂ ਤਾਂ ਵੈਸੇ ਇੱਕ ਗੱਲ ਕਰ ਰਿਹਾ, ਇਹ ਗੱਲਾਂ ਇੱਥੇ ਵੀ ਆ ਗਈਆਂ ਨੇ, ਇੱਥੇ ਵੀ ਬਹੁਤ ਲੋਕਾਂ ਨੂੰ ਤਕਲੀਫ ਹੁੰਦੀ ਹੈ ਜਦੋਂ ਅਡਲਟ ਬੱਚੇ ਨੇ ਜਿਹੜੇ ਉਹ ਵਿਆਹ ਕਰਾਉਂਦੇ ਨਾ, ਇੰਟਰਕਾਸਟ ਜਾਂ ਇੰਟਰਲੀਜੀਅਸ ਮੈਰਿਜਸ ਹੁੰਦੀਆਂ, ਉਦੋਂ ਸਾਰਿਆਂ ਦੇ ਧਰਮ ਖਤਰੇ 'ਚ ਖੜੇ ਹੋ ਜਾਂਦੇ ਆ। ਇਹ ਤਾਂ ਉਹਨਾਂ ਦਾ ਵੱਸ ਨਹੀਂ ਚੱਲਦਾ, ਕਿਉਂਕਿ ਇੱਥੇ ਕਾਨੂੰਨ ਆ ਜਿਹੜਾ ਉਹ ਕਾਨੂੰਨ ਸਾਥ ਦੇ ਦਿੰਦਾ ਉਹਨਾਂ ਦਾ, ਜਿਹੜੇ ਅਡਲਟਸ ਹੁੰਦੇ ਨੇ ਨਾ ਦੋ, ਇਸ ਕਰਕੇ ਬਹੁਤੇ ਬੋਲਦੇ ਨਹੀਂ। ਨਹੀਂ ਤਾਂ ਜਿਹੜੇ ਕੱਟੜ ਲੋਕ ਨੇ ਨਾ, ਸਿਰਸੇ ਅਰਗੇ ਹੋਏ ਜਾਂ ਤੁਸੀਂ ਸਰਨੇ ਦੀ ਗੱਲ ਕੀਤੀ ਆ ਜਾਂ ਹੋਰਾਂ ਧਰਮਾਂ ਦੇ ਵਿੱਚੋਂ ਹੋਏ, ਉਹਨਾਂ ਦੀ ਵਾਹ ਨਾ ਚੱਲੇ। ਉਹ ਸਿੱਖਿਆ ਤਾਂ ਹੁਣ ਵੀ ਦਿੰਦੇ ਨੇ ਘਰਾਂ ਦੇ ਵਿੱਚ, ਉਹ ਦੱਸਦੇ ਨੇ ਘਰਾਂ 'ਚ। ਮੁਸਲਮਾਨ ਜਿਹੜੇ ਕੱਟੜ ਨੇ ਉਹ ਦੱਸਦੇ ਹਿੰਦੂਆਂ ਬਾਰੇ, ਹਿੰਦੂ ਕੱਟੜ ਨੇ ਉਹ ਮੁਸਲਮਾਨਾਂ ਬਾਰੇ ਦੱਸਦੇ ਨੇ, ਸਿੱਖ ਦੂਜਿਆਂ ਬਾਰੇ ਦੱਸਦੇ ਨੇ, ਦੂਜੇ ਲੋਕ ਸਿੱਖਾਂ ਬਾਰੇ ਦੱਸਦੇ ਨੇ, ਆਪਣੇ ਪਰਿਵਾਰ ਦੇ ਵਿੱਚ ਨਾ ਬੈਠ ਕੇ ਗੱਲਾਂ ਕਰਦੇ ਨੇ। ਉਹ ਫਲਾਣੇ ਧਰਮ ਵਾਲੇ ਨਾ ਇਹੋ ਜਿਹੇ ਨੇ, ਅਸੀਂ ਜਾਣਦੇ ਹਾਂ, ਅਸੀਂ ਤਾਂ ਉਹਨਾਂ ਨੂੰ ਦਾਦੇ ਪੜਦਾਦੇ ਤੋਂ ਜਾਣਦੇ ਹਾਂ, ਜਾਣੀ ਉਹਨਾਂ ਨੇ ਕੋਈ ਚੰਗੀ ਗੱਲ ਨਹੀਂ ਕਰਨੀ। ਉਹਨਾਂ ਨੇ ਜਦੋਂ ਉਹਨਾਂ ਨਾਲ ਵਿਤਕਰਾ ਹੁੰਦਾ ਉਦੋਂ ਉਹਨਾਂ ਨੂੰ ਰੇਸਿਜ਼ਮ ਯਾਦ ਆ ਜਾਂਦਾ, ਜਦੋਂ ਆਪ ਕਿਤੇ ਵਿਤਕਰਾ ਕਰਦੇ ਉਦੋਂ ਰੇਸਿਜ਼ਮ ਨਹੀਂ ਯਾਦ ਆਉਂਦਾ ਗਾ ਉਹਨਾਂ ਨੂੰ। ਜਦੋਂ ਆਪਣੇ 'ਤੇ ਉਹਨਾਂ 'ਤੇ ਕੋਈ ਮਤਲਬ ਕੋਈ ਭੀੜ ਪੈਂਦੀ ਆ ਫਿਰ ਹਿਊਮਨ ਰਾਈਟਸ ਯਾਦ ਆਉਂਦੇ ਆ, ਜਦੋਂ ਆਪ ਕਿਸੇ ਦੇ ਹਿਊਮਨ ਰਾਈਟਸ ਦੀ ਉਲੰਘਣਾ ਕਰਦੇ ਆ ਉਦੋਂ ਕੁਛ ਨਹੀਂ ਯਾਦ ਆਉਂਦਾ ਉਹਨਾਂ ਨੂੰ। ਇਹ ਮੈਂ ਤਾਂ ਇਸ ਐਂਗਲ ਤੋਂ ਗੱਲ ਕਰ ਰਿਹਾ ਬਈ, ਜੇ ਇੰਟਰ ਰਿਲੀਜੀਅਸ ਮੈਰਿਜਸ ਜਿਹੜੀਆਂ ਹੈਗੀਆਂ ਸਾਡੀ ਸੁਸਾਇਟੀ ਉਹਨਾਂ ਨੂੰ ਉੱਥੋਂ ਵਾਲੀ ਸੁਸਾਇਟੀ ਆ ਜਾਂ ਕੱਟੜ ਲੋਕ ਜੇ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਡਰ ਲੱਗਦਾ ਵੀ ਸਾਡੇ ਧਰਮ ਨੂੰ ਸ਼ਾਇਦ ਖਤਰਾ ਖੜਾ ਹੋ ਜੂਗਾ। ਇਹ ਗੱਲ ਪਈ ਕਰਕੇ ਨਾ ਇਹ ਜਿਹੜੇ ਸਿਰਸੇ ਵਰਗੇ ਨੇ ਜਾਂ ਹੋਰ ਧਰਮਾਂ ਦੇ ਠੇਕੇਦਾਰ ਨੇ, ਇਹ ਫਿਰ ਵੋਟ ਵਟੋਰੂ ਪਾਰਟੀਆਂ ਦੇ ਹੱਥਾਂ ਦੇ ਵਿੱਚ ਖੇਡਦੇ ਨੇ। ਹਾਂਜੀ ਸ਼ੇਵਿੰਦਰ ਜੀ, ਅੱਗੇ ਚੱਲੀਏ ਫਿਰ ਆਪਾਂ।
ਚਰਨੀ ਦੇ ਵਿੱਚ ਨਾ ਬਿਲਕੁਲ ਤੁਹਾਡੀ ਗੱਲ ਨੂੰ ਮੈਂ ਜੋੜਨ ਦਾ ਹੋਇਆ ਗੱਲ ਕਹਿਣਾ, ਮੇਰੇ ਅੱਜ ਇੱਕ ਫਰੈਂਡ ਨੇ ਮੈਨੂੰ ਗੱਲ ਦੱਸੀ ਹੈ ਕਿ ਤੁਹਾਡੇ ਕੈਨੇਡਾ ਦੀ ਗੱਲ ਹੈ, ਉੱਥੇ ਇੱਕ ਬਾਪ ਨੇ ਆਪਦੀ ਕੁੜੀ ਨੂੰ ਇਸ ਲਈ ਮਾਰ ਦਿੱਤਾ ਸੀ ਕਿ ਉਹਨੇ ਮਤਲਬ ਵੀ ਇੱਕ ਗੋਰੇ ਨਾਲ ਪ੍ਰੇਮ ਕੀਤਾ ਹੈ, ਤੇ ਬਾਅਦ ਵਿੱਚ ਜਦੋਂ ਕੇਸ ਚੱਲਿਆ, ਕੇਸ ਖੁੱਲਿਆ ਪਰਤ ਦਰ ਪਰਤ, ਤਾਂ ਪਤਾ ਲੱਗਿਆ ਵੀ ਇਹਦੇ ਮੁੰਡੇ ਨੇ ਵੀ ਗੋਰੀ ਨਾਲ ਵਿਆਹ ਕੀਤਾ ਸੀਗਾ। ਤਾਂ ਉਹਨੂੰ ਸਵਾਲ ਪੁੱਛੇਗਾ ਕਿ ਫਿਰ ਤੂੰ ਆਪਣੇ ਮੁੰਡੇ ਨੂੰ ਕਿਉਂ ਨੀ ਮਾਰਿਆ ਵੀ ਇਹੀ ਕੰਮ ਕੀਤਾ, ਤਾਂ ਉਹਦਾ ਜਵਾਬ ਸੀਗਾ ਵੀ ਉਹ ਤਾਂ ਮੁੰਡਾ ਸੀਗਾ ਜੀ। ਜਾਂ ਫਿਰ ਇਹ ਅਸੀਂ ਆਮ ਵੀ ਦੇਖਦੇ ਹਾਂ ਕਿ ਜੇਕਰ ਕੋਈ ਉਲਟਾ ਇਹੀ ਕੰਮ ਹੁੰਦਾ ਕਿ ਕੋਈ ਸਿੱਖ ਮੁੰਡਾ ਕੋਈ ਮੁਸਲਮਾਨ ਕੁੜੀ ਨੂੰ ਵਿਆਹ ਲਿਆਉਂਦਾ, ਫਿਰ ਮਾਫ ਕਰਨਾ ਮੈਂ ਜਿਹੜੇ ਸ਼ਬਦ ਬੋਲ ਰਿਹਾ, ਕਿਸੇ ਨੂੰ ਇਤਰਾਜ਼ਯੋਗ ਲੱਗ ਸਕਦੇ ਨੇ, ਮਾਫੀ ਪਹਿਲਾਂ ਹੀ ਵੀ ਦੇਖ ਲਓ ਮੁੰਡੇ ਨੇ ਸਾਡੇ ਨੇ ਮੁਸਲੀ ਪੱਟ ਲਈ, ਇਹ ਮਤਲਬ ਸਵਾਲ
ਹੁੰਦਾ ਇਸ ਤਰ੍ਹਾਂ ਕਹਿੰਦੇ ਨੇ ਬਿਲਕੁਲ।
ਜਾਂ ਫਿਰ ਕਿਸੇ ਨੇ ਹਿੰਦੂ ਧਰਮ ਦੀ ਜਾਂ ਕਿਸੇ ਵੀ ਧਰਮ ਦੀ ਮਤਲਬ, ਫਿਰ ਸਾਡੇ ਨੇ ਦੇਖੋ ਜੀ ਸਾਡੇ ਮੁੰਡੇ ਨੇ ਐਂ ਕਰ ਦਿੱਤਾ, ਜਾਂ ਫਿਰ ਗੋਰੀ ਵਿਆਹ ਲਈ ਤੁਸੀਂ ਖੁਦ ਪਿੰਡਾਂ ਵਿੱਚ ਕਹਿੰਦੇ ਦੇਖੋ ਸਾਡਾ ਮੁੰਡਾ ਗੋਰੀ ਵਿਆਹ ਕੇ ਲੈ ਕੇ ਆਇਆ,
ਮਾਨ ਸਤਿਕਾਰ ਦਿੰਦੇ ਨੇ ਜੀ, ਉਹਨੂੰ ਮਾਨ ਸਤਿਕਾਰ ਦਿੰਦੇ ਨੇ,
ਮਾਨ ਸਤਿਕਾਰ ਦਿੰਦੇ ਨੇ। ਕਾਰਨ ਇਹੀ ਹੈ ਕਿ ਅੱਛਾ ਹੁਣ ਜਿਹੜੀ ਸੋਸਾਇਟੀ ਕਹਿੰਦੀ ਹੈ ਕਿ ਅਸੀਂ ਥੋੜੇ ਲਿਬਰਲ ਹੋ ਗਏ, ਨਹੀਂ ਅਸੀਂ ਆਪਣੀ ਨਾ ਕੁੜੀਆਂ ਦਾ ਵਿਆਹ ਚਲ ਗੋਰਿਆਂ ਨਾਲ ਪਸੰਦ ਕਰਦੇ ਹਾਂ, ਉਹਨਾਂ ਦੀ ਵੀ ਇੱਕ ਮਾਨਸਿਕਤਾ, ਕਿਉਂਕਿ ਮੈਂ ਤੁਹਾਨੂੰ ਵਾਰ ਵਾਰ ਇੱਕ ਉਦਾਹਰਨ ਦਿੰਦਾ ਹੁੰਦਾ ਆਪਣੇ ਕੈਨੇਡੀਅਨ ਮਿੱਤਰ ਦੀ, ਜਿਹੜਾ ਕਹਿੰਦਾ ਕਿ ਮੈਂ ਇੰਨਾ ਲਿਬਰਲ ਹਾਂ ਆਪਣੀ ਕੁੜੀਆਂ ਨੂੰ ਕਿਹਾ ਹੋਇਆ ਜਿਹਦੇ ਮਰਜ਼ੀ ਨਾਲ ਵਿਆਹ ਕਰਾ ਲਾ, ਪਰ ਮੁਸਲਮਾਨ ਨਾਲ ਨਹੀਂ ਕਰਾਉਣਾ। ਉੱਥੇ ਵੀ ਉਹਨਾਂ ਦੀ ਜਿਹੜੀ ਹੈਗੀ ਹੈ ਨਾ ਕਿੰਨੇ ਲਿਬਰਲ ਨੇ, ਇੱਥੇ ਅੱਗੇ ਪਤਾ ਲੱਗ ਜਾਂਦਾ ਹੈਗਾ। ਸੋ ਇਸ ਤਰ੍ਹਾਂ ਨਾ ਔਰਤ ਨੂੰ ਤੁਸੀਂ ਕੌਣ ਹੁੰਦੇ ਹੋ ਪ੍ਰਭਾਸ਼ਿਤ ਕਰਨ ਵਾਲੇ ਵੀ ਕਿੱਥੇ ਵਿਆਹ ਕਰਾਵੇ ਕਿੱਥੇ ਨਾ ਕਰਾਵੇ, ਵੀ ਅਸੀਂ ਨਿਰਦੇਸ਼ ਦਿੰਦੇ ਹਾਂ। ਇਹ ਜਿਹੜੇ ਬੰਦੇ ਸੋ ਕਾਲਡ ਅਗਾਂਹ ਵਧੂ ਵੀ ਨੇ ਤੇ ਸੋ ਕਾਲਡ ਜਿਹੜੇ ਪਿੱਛੇ ਵਾਲੇ ਹੈਗੇ ਨੇ ਪਿੱਤਰ ਸੱਤਾ ਵਾਲੇ, ਉਹ ਤਾਂ ਹੈਗੇ ਨੇ। ਮਤਲਬ ਅਸੀਂ ਔਰਤ ਨੂੰ ਜਦੋਂ ਤੱਕ ਨਾ ਆਪਣੀ ਇੱਜ਼ਤ ਨਾਲ ਮੇਚ ਕੇ ਦੇਖਾਂਗੇ, ਵੀ ਇੱਜ਼ਤ ਦਾ ਪ੍ਰਤੀਕ ਬਣਾ ਕੇ ਦੇਖਾਂਗੇ, ਇਹ ਸਮੱਸਿਆਵਾਂ ਉੱਥੇ ਪਈਆਂ ਨੇ। ਇੱਥੇ ਵੀ ਜਿਹੜੀ ਕਹਾਣੀ ਹੈ ਇਹੀ ਆ ਵੀ ਪਰਿਵਾਰ ਨੂੰ ਹੈਗਾ ਕਿ ਹਾਏ ਸਾਡੀ ਨੱਕ ਵੱਢੀ ਗਈ, ਐਂ ਹੋ ਗਿਆ, ਉਂਝ ਹੋ ਗਿਆ। ਇਹਦਾ ਫਾਇਦਾ ਫਿਰ ਪੋਲੀਟੀਕਲ ਲੋਕ ਲੈਂਦੇ ਨੇ, ਪੋਲੀਟੀਕਲ ਲੋਕ ਤਾਂ ਚਾਹੁੰਦੇ ਹੀ ਨੇ ਕਿ ਇੱਦਾਂ ਦੇ ਮੁੱਦੇ ਤਾਂ ਉਠਾਏ ਜਾਣ, ਲਵ ਜਿਹਾਦ ਵਰਗੇ, ਧਰਮ ਪਰਿਵਰਤਨ ਵਰਗੇ, ਕਿਉਂਕਿ ਲੋਕਾਂ ਦੀਆਂ ਮਾਨਸਿਕਤਾਵਾਂ ਵਿੱਚ ਉਹ ਰੂੜੀਆਂ ਪਈਆਂ ਤੇ ਇਹਨਾਂ ਰੂੜੀਆਂ ਨੂੰ ਇਹਨਾਂ ਨੇ ਕੈਸ਼ ਕਰਨਾ ਹੁੰਦਾ।
ਬਿਲਕੁਲ ਜੀ ਬਿਲਕੁਲ, ਤੁਸੀਂ ਠੀਕ ਹੋ, ਬਿਲਕੁਲ ਠੀਕ ਹੋ। ਇੱਥੇ ਨਾ ਇੱਥੇ ਜਦੋਂ ਹਿੰਦੂ ਤੇ ਸਿੱਖ, ਪਹਿਲੀ ਗੱਲ ਤਾਂ ਉਹ ਵਲਗਣਾ ਹੈਗੀਆਂ ਨੇ, ਅਜੇ ਨਹੀਂ ਉਹ ਇਜਾਜ਼ ਦਿੰਦੇ ਉਹ ਅੰਦਰ ਵਿਆਹ ਕਰਾਉਣ ਦੀ, ਪਰ ਫਿਰ ਵੀ ਉਹ ਪ੍ਰੈਫਰ ਕਰਦੇ ਨੇ ਵੀ ਹਿੰਦੂ ਤੇ ਸਿੱਖਾਂ ਦੇ ਮੁੰਡੇ ਕੁੜੀਆਂ ਦੇ ਆਪਸ ਵਿੱਚ ਵਿਆਹ ਕਰਾਉਣ ਤਾਂ ਕੋਈ ਬਾਹਲਾ ਫਰਕ ਨਹੀਂ ਪੈਂਦਾ, ਪਰ ਉਹ ਜੇ ਈਸਾਈ ਤੇ ਮੁਸਲਮਾਨਾਂ ਦੇ ਘੇਰੇ ਚਲੇ ਜਾਣ ਤਾਂ ਇਹ ਫਿਰ ਬਹੁਤ ਗਲਤ ਗੱਲ ਆ। ਬਿਲਕੁਲ ਠੀਕ ਆ ਜੀ ਤੁਹਾਡੀ ਗੱਲ, ਇਹਨਾਂ ਨੇ ਆਪਦੀਆਂ ਹੱਦਾਂ ਮਿੱਥੀਆਂ ਹੋਈਆਂ ਨੇ। ਇਸੇ ਤਰ੍ਹਾਂ ਵਿਦਇਨ ਰਿਲੀਜਨ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਇੱਕ ਧਰਮ ਦੇ ਵਿੱਚ ਜਿਹੜੀਆਂ ਕਾਸਟ ਪਈਆਂ ਨੇ, ਜੱਟ ਆ ਜਿਹੜੇ, ਉਹ ਜੱਟ ਇਹ ਕਹਿੰਦੇ ਨੇ ਵੀ ਜੇ ਬਾਕੀ ਕਾਸਟ ਦੇ ਵਿੱਚੋਂ ਕੁੜੀ ਆ ਕੇ ਸਾਡੇ ਮੁੰਡੇ ਨਾਲ ਵਿਆਹ ਕਰਾ ਲਓ ਤਾਂ ਸਾਨੂੰ ਥੋੜ੍ਹਾ ਇਤਰਾਜ਼ ਆ, ਬਾਹਲਾ ਨਹੀਂ, ਪਰ ਸਾਡੀ ਕੁੜੀ ਆ ਜਿਹੜੀ ਉਹ ਬਾਕੀ ਕਾਸਟ ਦੇ ਵਿੱਚ ਜਾ ਕੇ ਵਿਆਹ ਨਾ ਕਰਾਵੇ। ਸਾਰੀਆਂ ਉਹਨਾਂ ਨੇ ਆਪ ਹੀ ਹੱਦਾਂ ਮਿੱਥੀਆਂ ਨੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਆਉਣ ਵਾਲੀਆਂ ਹਨੇਰੀਆਂ ਹੁੰਦੀਆਂ ਨੇ ਉਹ ਆਪੇ ਹੀ ਸਾਰੀਆਂ ਰੂੜੀਆਂ ਰਾੜੀਆਂ ਉਡਾ ਦਿੰਦੀਆਂ ਨੇ, ਇੱਥੇ ਆ ਕੇ ਤਾਂ ਜਦੋਂ ਸਾਡੇ ਨਾਲ ਵਿਤਕਰਾ ਹੁੰਦਾ ਅਸੀਂ ਕਹਿੰਦੇ ਵੀ ਇਹ ਲੋਕ ਰੇਸਿਜ਼ਮ ਕਰਦੇ ਨੇ ਇਹਨਾਂ 'ਚੋਂ ਜਿਹੜੇ ਰੇਸਿਸਟ ਲੋਕ ਨੇ, ਅਸੀਂ ਕਿੱਡੇ ਵੱਡੇ ਰੇਸਿਸਟ ਹਾਂ ਉਹਦਾ ਸਾਨੂੰ ਨਹੀਂ ਪਤਾ, ਉਹ ਬੱਚਿਆਂ ਨੂੰ ਪਤਾ ਲੱਗ ਜਾਂਦਾ। ਖੈਰ ਸ਼ਿਵਿੰਦਰ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਆਪਾਂ ਫਿਰ ਆਪਾਂ ਅੱਗੇ ਗੱਲਾਂ ਕਰਦੇ।
ਓਏ ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ, ਬ੍ਰੈਂਪਟਨ ਦੇ ਨਾਲ,
145 ਕਲੀਅਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। Homeopathy for better health.
Appointment li visit karo sujokhomeoclinic.com te.
Koi mange meetha, koi kahe namki, ek baat to pakki hai, ye sab hai iske shauki.
राजधानी स्वीट एंड रेस्टोरेंट्स, जिथे हमेशा ही रखा जाता है तुहाडे स्वाद अते सुरक्षा का पूरा ख्याल। COVID-19 दे चलदियां सेफ एंड सिक्योर पिकअप्स आर अवेलेबल एट राजधानी।
ये है राजधानी, राजधानी, राजधानी।
मल्टीपल लोकेशंस इन GTA, फॉर इन्फो विजिट rajdhanisweets.ca।
COVID-19 ਨਾਲ ਤੁਹਾਨੂੰ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦਾ ਖਤਰਾ ਹੈ, ਪਰ ਵੈਕਸੀਨ ਲਗਵਾ ਕੇ ਤੁਸੀਂ ਆਪਣੇ ਆਪ ਨੂੰ ਇਸ ਤੋਂ ਬਚਾ ਸਕਦੇ ਹੋ। ਜਿਹੜੀ ਵੀ ਵੈਕਸੀਨ ਤੁਹਾਡੇ ਲਈ ਉਪਲਬਧ ਹੋਵੇ ਉਸਨੂੰ ਜਲਦੀ ਤੋਂ ਜਲਦੀ ਲਗਵਾਉਣ ਜਾਓ। ਵੈਕਸੀਨ ਬਾਰੇ ਜਿਹੜੀ ਵੀ ਗਲਤ ਜਾਣਕਾਰੀ ਫੈਲ ਰਹੀ ਹੈ ਉਸ 'ਤੇ ਯਕੀਨ ਨਾ ਕਰੋ। ਹੋਰ ਜਾਣਕਾਰੀ ਲਈ ਸਾਨੂੰ 416-605-6634 ਜਾਂ support@pchsforyou.com ਤੇ ਸੰਪਰਕ ਕਰੋ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-841-0478, ਸਰਵਲੋ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥਸ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਦੋਸਤੋ, ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਆ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਤਾਲਮੇਲ ਕਰਿਓ, ਤੁਹਾਨੂੰ ਇਹਨਾਂ ਦੇ ਫਾਇਦੇ ਦੱਸਣਗੇ ਕੀ ਫਾਇਦਾ ਹੋ ਸਕਦਾ ਇਹਨਾਂ ਦਾ ਤੁਹਾਨੂੰ। ਜੇ ਤੁਸੀਂ ਫੰਡਸ ਦੇ ਵਿੱਚ ਕਿਤੇ ਇਨਵੈਸਟ ਕਰਨਾ ਤਾਂ ਕਿ ਤੁਹਾਡੇ ਪੈਸਿਆਂ ਦੀ ਗਰੋਥ ਹੋਵੇ, ਇਹਦੇ ਬਾਰੇ ਵੀ ਤੁਹਾਨੂੰ ਦੱਸਣਗੇ ਉਹ। ਐਜੂਕੇਸ਼ਨਲ ਪਲਾਨਸ ਕਰਾਉਣੀਆਂ ਨੇ, ਰਿਟਾਇਰਮੈਂਟ ਪਲਾਨਸ ਲੈਣੀਆਂ ਨੇ, ਫਿਰ ਵੀ ਤੁਸੀਂ ਇੱਕ ਵਾਰੀ ਇਹਨਾਂ ਨੂੰ ਕਾਲ ਕਰਕੇ ਰਾਏ ਜ਼ਰੂਰ ਲਿਓ, 416-917-1456 ਇਹਨਾਂ ਦਾ ਨੰਬਰ ਹੈਗਾ। ਅਕਾਲ ਫਿਜ਼ੀਓਥੈਰੇਪੀ ਅਤੇ ਅਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ ਵਾਲੇ ਮਨਜਿੰਦਰ ਔਲਖ ਜੀ ਕਹਿੰਦੇ ਨੇ ਜੀ, ਕਹਿੰਦੇ ਕੋਈ ਪ੍ਰੋਬਲਮ ਆ ਗਈ ਸਰੀਰ 'ਚ ਤੁਹਾਨੂੰ ਜੋੜਾਂ ਦੀ ਜਾਂ ਮਸਲਸ ਦੀ, ਇੱਕ ਵਾਰੀ ਸਾਡੇ ਕੋਲ ਚੱਕਰ ਜ਼ਰੂਰ ਲਾ ਕੇ ਜਾਓ। ਮੇਫੀਲਡ ਅਤੇ ਵੈਨਕਰਕ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਕਲੀਨਿਕ ਆ, 647-706-3999 ਦਾ ਨੰਬਰ ਆ। ਮੋਢਾ ਫਰੀਜ਼ ਹੋ ਗਿਆ ਤੁਹਾਡਾ, ਫਰੀਜ਼ ਦਾ ਮਤਲਬ ਬਈ ਮੋਢਾ ਤੁਹਾਡਾ ਦੁਖਣ ਲੱਗ ਗਿਆ, ਮਸਲ ਤੁਹਾਡੇ ਆਕੜ ਗਏ ਨੇ, ਮੋਢਾ ਮੁੜਦਾ ਨਹੀਂ, ਬਾਂਹ ਜਿਹੜੀ ਤੁਸੀਂ ਜਿਵੇਂ ਪਹਿਲਾਂ ਰੇਂਜ ਆਫ ਮੋਸ਼ਨ, ਪਹਿਲਾਂ ਬਾਂਹ ਤੁਸੀਂ ਜਿਵੇਂ ਹਿਲਾ ਲੈਂਦੇ ਸੀ, ਉੱਪਰ ਚੱਕ ਲੈਂਦੇ ਸੀ, ਪਿੱਛੇ ਬੈਕ ਤੱਕ ਮੋੜ ਲੈਂਦੇ ਸੀ, ਉਵੇਂ ਹੌਲੀ ਹੌਲੀ ਉਹਦੀ ਰੇਂਜ ਆਫ ਮੋਸ਼ਨ ਘੱਟ ਗਈ ਹੈ। ਕੂਣੀਆਂ 'ਚ ਦਰਦ ਹੁੰਦਾ, ਗੁੱਟ ਦੇ ਜੋੜ ਦੁਖਦੇ ਨੇ, ਗੋਡੇ ਦੁਖਦੇ ਨੇ ਤੁਹਾਡੇ, ਬੈਕ ਦੁਖਦੀ ਆ, ਲੱਕ 'ਚੋਂ ਲੱਤ ਦੇ ਵਿੱਚ ਦਰਦ ਜਾਂਦਾ, ਕੋਈ ਵੀ ਪ੍ਰੋਬਲਮ ਆ, ਤੁਸੀਂ ਇੱਕ ਵਾਰੀ ਜਾ ਕੇ ਉਹ ਅੱਡ ਅੱਡ ਥੈਰੇਪੀਜ਼ ਦੇ ਨਾਲ ਕਿਤੇ ਕਿਤੇ ਹੀਟ ਵੈਬ ਹੀਟ ਥੈਰੇਪੀ ਦਿੰਦੇ ਨੇ, ਕਿਤੇ ਸ਼ੌਕ ਵੇਵ ਥੈਰੇਪੀ, ਕਿਤੇ ਕਾਇਰੋਪ੍ਰੈਕਟਰ, ਕਿਤੇ ਮਸਾਜ, ਇਹਦੇ ਨਾਲ ਇਹ ਤੁਹਾਨੂੰ ਠੀਕ ਕਰ ਦਿੰਦੇ ਨੇ। 647-736-3992 ਨੰਬਰ ਆ ਜੀ, ਤਾਲਮੇਲ ਤੁਸੀਂ ਕਰ ਲਿਓ ਇਹਨਾਂ ਦੇ ਨਾਲ। ਸ਼ਿਵਿੰਦਰ ਜੀ, ਇਹ ਤਾਂ ਚਲੋ ਚੋਣਾਂ ਵੇਲੇ ਇਹੋ ਜਿਹਾ ਐਟਮੋਸਫੀਅਰ ਬਣਾ ਦਿੱਤਾ ਜਾਂਦਾ, ਉਹਦੀਆਂ ਇਹ ਗੱਲਾਂ ਨੇ, ਕੁਛ ਗੱਲਾਂ ਆਪਾਂ ਨੋਰਮਲ ਵੀ ਕੀਤੀਆਂ। ਓਵਰਆਲ ਸਾਡੇ ਲੋਕ ਇਹ ਕਿਉਂ ਸਮਝਦੇ ਨੇ ਵੀ ਜਿਹੜੀਆਂ ਜਿਹੜੀ ਮੈਰਿਜ ਜਿਹੜੀ ਮਾਂ ਪਿਓ ਨੇ ਸਾਡੀ ਕਰਤੀ ਮੁੰਡਾ ਕੁੜੀ ਦੇ ਜਾਣਦੇ ਹੀ ਨੇ ਵੀ ਉਹੀ ਠੀਕ ਹੁੰਦੀ ਹੈ, ਜੇ ਮੁੰਡਾ ਕੁੜੀ ਜਿਹੜੇ ਆਪਸ ਵਿੱਚ ਦੀ ਮਤਲਬ ਉਹ ਜ਼ਿੰਦਗੀ ਜਿਉਣ ਦਾ ਫੈਸਲਾ ਕਰਦੇ ਨੇ ਤਾਂ ਵੱਡੇ ਲੋਕਾਂ ਦੀ ਸਮਝ ਆ, ਕਹਿੰਦੇ ਜੀ ਇਹ ਸਫਲ ਨਹੀਂ ਹੁੰਦੇ ਗੇ। ਅੱਛਾ ਉਹ ਹੁਣ ਜੇ ਉਹ ਕਹਿੰਦੇ ਜੀ ਲਵ ਮੈਰਿਜਸ ਕਦੇ ਸਫਲ ਨਹੀਂ ਹੁੰਦੀਆਂ, ਮੈਂ ਕਹਿੰਦਾ ਵੀ ਲਵ ਮੈਰਿਜ ਦੀ ਗੱਲ ਛੱਡੋ, ਜਿਹੜਾ ਜਿਹੜਾ ਰਿਸ਼ਤਾ ਤੁਸੀਂ ਸਮਝ ਕੇ ਬਣਾਇਆ 25-27-30-28 ਸਾਲ ਦੇ ਮੁੰਡੇ ਨੇ, ਬਈ ਠੀਕ ਹੈ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ, ਪ੍ਰੋਬਲਮ ਤਾਂ ਅਰੇਂਜਡ ਮੈਰਿਜ ਕਿਹੜਾ ਨਹੀਂ ਆਉਂਦੇ ਹੁੰਦੇ, ਤਲਾਕ ਕਿੰਨੇ ਹੁੰਦੇ ਨੇ, ਕੋਰਟਸ ਦੇ ਵਿੱਚ ਹੁੰਦੇ ਨੇ, ਸਾਰਿਆਂ ਨੂੰ ਪਤਾ, ਜਾਂ ਬਿਨਾਂ ਤਲਾਕ ਹੋਇਆਂ ਵੀ ਕੀ ਕੁਛ ਚੱਲੀ ਜਾਂਦਾ ਸਾਡੇ ਸਮਾਜ 'ਚ, ਇਹ ਵੀ ਸਾਰਿਆਂ ਨੂੰ ਪਤਾ, ਵੀ ਤੁਸੀਂ ਸਾਰਾ ਦਿਨ ਇਸ ਗੱਲ 'ਤੇ ਹੀ ਤਵਾ ਕਿਉਂ ਲਾਉਂਦੇ ਰਹਿੰਦੇ ਹੋ ਵੀ ਜਿਹੜੇ ਮੁੰਡੇ ਕੁੜੀ ਵਿਆਹ ਕਰਾ ਲੈਂਦੇ ਨੇ ਉਹ ਸਫਲ ਨਹੀਂ ਹੁੰਦੇ, ਤੁਸੀਂ ਕਿੱਥੋਂ ਪੈਮਾਨਾ ਲੱਭਦੇ ਹੋ, ਤੁਸੀਂ ਅਰੇਂਜਡ ਮੈਰਿਜ ਦਾ ਚੱਕ ਕੇ ਤਾਂ ਦੇਖੋ ਰਿਕਾਰਡ ਵੀ ਕਿੰਨੇ। ਚਲੋ ਮੈਂ ਤਾਂ ਕਹੂੰਗਾ ਜੀ ਲਵ ਮੈਰਿਜ, ਚਲੋ ਮੈਂ ਮੰਨ ਲਿਆ ਵੀ ਲਵ ਮੈਰਿਜ ਨਹੀਂ, ਮੈਂ ਉਹਨੂੰ ਲਵ ਮੈਰਿਜ ਨਹੀਂ ਕਹਿੰਦਾ, ਮੈਂ ਉਹਨੂੰ ਕਹਿੰਦਾ ਵੀ ਸੋਚ ਸਮਝ ਕੇ ਆਪਣੀ ਜ਼ਿੰਦਗੀ ਦੀਆਂ ਗੱਲਾਂ ਸਾਰੀਆਂ ਫਾਈਨਲ ਕਰਕੇ ਵਿਚਾਰ ਦੇਖ ਕੇ ਬੈਠ ਕੇ ਜ਼ਿੰਦਗੀ ਜਿਉਣ, ਇਕੱਠੇ ਜ਼ਿੰਦਗੀ ਜਿਉਣ ਦਾ ਫੈਸਲਾ ਕਰਨਾ, ਇਹ ਸਿਆਣੀ ਗੱਲ ਆ। ਅਤੇ ਤੁਸੀਂ ਬਿਨਾਂ ਸੋਚੇ ਸਮਝੇ ਹੀ ਕਹਿ ਦਿੰਦੇ ਹੋ ਦੇਖੋ ਜੀ ਉਹਨੂੰ ਲਵ ਮੈਰਿਜ ਦੀ ਕੈਟਾਗਰੀ 'ਚ ਰੱਖ ਕੇ, ਜਾਂ ਈਵਨ ਲਵ ਵੀ ਹੋਇਆ ਫਿਰ ਵੀ ਕੀ ਗੱਲ ਆ, ਲਵ ਹੋਣਾ ਵੀ ਕੋਈ ਗੈਰ ਕੁਦਰਤੀ ਥੋੜ੍ਹਾ, ਕੁਦਰਤੀ ਆ, ਵਿਗਿਆਨਿਕ ਆ। ਤੁਸੀਂ ਜਿਹੜਾ ਨੂੜ ਦਿੰਦੇ ਇੱਕ ਦੂਜੇ ਦੇ ਨਾਲ ਧਾਰਮਿਕ ਰਸਮਾਂ ਕਰਕੇ, ਬਾਬੇ ਦੇ ਮੂਹਰੇ ਕੋਈ ਅਗਨੀ ਦੇ ਗੇੜੇ ਕਢਾ ਦਿੰਦਾ, ਕੋਈ ਬਾਬੇ ਦੇ ਅੱਗੇ ਪਿੱਛੇ ਕੋਈ ਉਹ ਲਾਵਾਂ ਜਿਹੜੀਆਂ ਪੜ੍ਹ ਕੇ, ਅਤੇ ਕੀ ਤੁਸੀਂ ਸਾਰਾ ਕੁਛ ਜਿਹੜਾ ਕਰਦੇ ਹੋ, ਕੀ ਉਹ ਗਰੰਟੀ ਹੁੰਦੀ ਆ ਵੀ ਉਹ ਨਹੀਂ ਟੁੱਟਦੀ? ਅਤੇ ਟੁੱਟਦੇ ਨੇ ਅਦਾਲਤਾਂ ਦੇ ਵਿੱਚ ਜਾ ਕੇ, ਉਹਨਾਂ ਕੋਲ ਕੋਈ ਜਵਾਬ ਤਾਂ ਆਉਂਦਾ ਨਹੀਂ, ਅੰਦਰ ਨਫ਼ਰਤ ਝਲਕਦੀ ਹੁੰਦੀ ਆ ਵੀ ਇਹ ਬੰਦਾ ਬੋਲੀ ਕਿਉਂ ਜਾਂਦਾ। ਅਲਟੀਮੇਟਲੀ ਜਾਣੀ ਜੀ ਮੇਰਾ ਕਹਿਣ ਦਾ ਮਤਲਬ ਵੀ ਧਾਰਮਿਕ ਲੋਕ ਆ ਜਿਹੜੇ, ਖਾਸ ਕਰਕੇ ਕੱਟੜ ਧਾਰਮਿਕ ਲੋਕ, ਉਹ ਕੌਣ ਹੁੰਦੇ ਨੇ ਬੰਦੇ ਦੀ ਜ਼ਿੰਦਗੀ 'ਚ ਦਖਲਅੰਦਾਜ਼ੀ ਕਰਨ ਵਾਲੇ? ਮੁੰਡੇ ਦੇ ਕੁੜੀ ਨੇ ਵਿਆਹ ਕਰਾ ਲਿਆ ਵੀ ਤੁਸੀਂ ਆਪਦਾ ਠੀਕ ਆ, ਧਰਮ ਦਾ ਪ੍ਰਚਾਰ ਕਰਨਾ, ਧਰਮ ਨੂੰ ਮੰਨਣਾ, ਮੰਨੀ ਜਾਓ। ਮੁੰਡੇ ਦੇ ਕੁੜੀ ਨੇ ਵਿਆਹ ਕਰਾਇਆ, ਧਰਮ ਹਰੇਕ ਥਾਂ ਤੱਕ ਨਾਲ ਨਹੀਂ ਜਾ ਸਕਦਾ, ਜੇ ਰੋਟੀ ਖਾਣੀ ਆ ਬੰਦੇ ਨੇ ਉਹਨੂੰ ਤਾਂ ਰੋਟੀ ਖਾਣ ਦੇ ਢੰਗ ਤਰੀਕੇ ਲੱਭਣੇ ਪੈਣੇ ਨੇ, ਕਮਾਉਣ ਦੇ ਲੱਭਣੇ ਪੈਣੇ ਨੇ। ਧਰਮ ਤਾਂ ਆਪਣੇ ਇਸ਼ਟ ਤੱਕ ਜਿਹਨੂੰ ਤੁਸੀਂ ਮੰਨਦੇ ਹੋ ਉਹਦੇ ਤੱਕ ਪਹੁੰਚਣ ਦਾ ਸਾਧਨ ਆ, ਪਹੁੰਚਦਾ ਕੋਈ ਨਹੀਂ ਪਹੁੰਚਦਾ, ਕੋਈ ਪਹੁੰਚਿਆ ਕਿ ਨਹੀਂ ਪਹੁੰਚਿਆ ਇਹ ਨਹੀਂ ਮੈਨੂੰ ਪਤਾ, ਪਰ ਇੱਕ ਉਹਨਾਂ ਦਾ ਕੋਨਸੈਪਟ ਬਣਾਇਆ, ਇੱਕ ਕਲਪਨਾ ਕੀਤੀ ਹੋਈ ਹੈ ਵੀ ਅਸੀਂ ਉਹਦੇ ਤੱਕ ਪਹੁੰਚਣਾ। ਬਹੁਤ ਬੰਦੇ ਕਹਿੰਦੇ ਮਰ ਕੇ ਪਹੁੰਚ ਜਾਣਾ, ਬਹੁਤ ਬੰਦੇ ਕਹਿੰਦੇ ਅਸੀਂ ਜਿਉਂਦਿਆਂ ਹੋਏ ਪਹੁੰਚ ਗਏ, ਬਹੁਤ ਬੰਦੇ ਕਹਿੰਦੇ ਸਾਡੇ ਅੰਦਰ ਹੀ ਹੈ, ਪਰ ਇਹਦਾ ਮਨੁੱਖੀ ਜ਼ਿੰਦਗੀ, ਜਿਹਨੇ ਜ਼ਿੰਦਗੀ ਜਿਉਣੀ ਆ ਦੋ ਬੰਦਿਆਂ ਨੇ ਆਪਸ ਵਿੱਚ ਦੀ, ਦੋ ਵਿਅਕਤੀਆਂ ਨੇ, ਉਹਦੇ ਨਾਲ ਕੀ ਲਿੰਕ ਆ? ਖੈਰ ਮੈਂ ਤੁਹਾਨੂੰ ਸਵਾਲ ਤਾਂ ਪੁੱਛਿਆ ਲੰਬਾ ਚੌੜਾ, ਪਰ ਇੱਕ ਕਾਲਰ ਸਾਡੇ ਨਾਲ ਨੇ ਉਹਦੀ ਗੱਲ ਵੀ ਸੁਣ ਲਿਓ, ਫਿਰ ਉਸ ਤੋਂ ਬਾਅਦ ਤੁਸੀਂ ਗੱਲ ਕਰ ਲਿਓ। ਨਿੱਘਾ ਸਵਾਗਤ ਜੀ ਤੁਹਾਡਾ।
ਮਿਹਰਬਾਨੀ ਜੀ ਬਰਾੜ ਸਾਹਿਬ।
ਹਾਂਜੀ
ਦੇਖੋ ਜੀ ਮੈਂ ਤਾਂ
ਹਾਂਜੀ ਭੁਪਿੰਦਰ ਜੀ ਬੋਲੋ।
ਹਾਂਜੀ ਅੱਛਾ ਜੀ ਦੇਖੋ ਜੀ ਮੈਂ ਤਾਂ ਇਹ ਗੱਲ ਕਰ ਰਿਹਾ ਵੀ ਜਦੋਂ ਆਪਾਂ ਸਾਰੇ ਕਹਿੰਦੇ ਹਾਂ ਵੀ ਪਹਿਲੀ ਗੱਲ ਇਹ ਹੈ ਵੀ ਜੇ ਤਾਂ ਮੁੰਡਾ ਕੁੜੀ ਨਾਲ ਅਸੀਂ ਸਹਿਮਤ ਹਾਂ ਟੱਬਰ, ਫਿਰ ਤਾਂ ਮਤਲਬ ਵਰਤਣ ਕਰ ਲਓ, ਜੇ ਨਹੀਂ ਸਹਿਮਤ ਉਹਨਾਂ ਦੇ ਹਾਲ ਤੇ ਛੱਡ ਦੋ, ਨਾ ਮਿਲੋ ਵਰਤੋ, ਹਾਂਜੀ ਇਹੋ ਗੱਲ ਹੋ ਸਕਦੀ ਆ। ਔਰ ਦੂਜੀ ਗੱਲ ਇਹ ਆ ਨਾਲੇ ਸਾਰੇ ਕਹਿੰਦੇ ਆ ਧਰਮ ਵੀ ਇੱਕੋ ਹੀ ਸੁਨੇਹਾ ਦਿੰਦੇ ਨੇ ਤੇ ਰੱਬ ਵੀ ਇੱਕੋ ਹੀ ਆ, ਮੈਂ ਤਾਂ ਕਦੇ ਮੰਨਦਾ ਨੀ ਧਰਮ ਇੱਕੋ ਹੀ ਸੁਨੇਹਾ ਦਿੰਦੇ ਨੇ, ਫਿਰ ਇੱਕੋ ਕਿੱਥੇ ਦਿੰਦੇ ਨੇ ਇਹ ਤੇ ਰੱਬ ਇੱਕ ਕਿੱਥੇ ਆ? ਕਿਸੇ ਨੇ ਦੇਖਿਆ ਵੀ ਰੱਬ ਇੱਕ ਆ? ਹੋ ਸਕਦਾ ਦੋ ਹੋਣ, ਦਸ ਹੋਣ, ਵੀਹ ਹੋਣ, ਕਿਸੇ ਨੂੰ ਕੀ ਪਤਾ, ਇਹ ਜਿਬੜੀਆਂ ਸਾਰੇ ਧਰਮ ਆ ਰਹੇ। ਜਦੋਂ ਤੁਸੀਂ ਕਹਿੰਦੇ ਆ ਵੀ ਸਾਰੇ ਧਰਮ ਇੱਕੋ ਹੀ ਸੁਨੇਹਾ ਦੇ ਰਹੇ ਆ, ਫਿਰ ਤੁਹਾਨੂੰ ਤਕਲੀਫ ਕੀ ਹੈ? ਜਾ ਕਹੋ ਵੀ ਸਾਰੇ ਇੱਕ ਸੁਨੇਹਾ ਨਹੀਂ ਦੇ ਰਹੇ, ਅਸੀਂ ਅੰਦਰੋਂ ਹੋਰ ਆ, ਬਾਹਰੋਂ ਹੋਰ ਆ, ਇੱਕ ਰੱਖੀਏ ਗੱਲ। ਮੇਰੇ ਵਰਗਾ ਜੇ ਕੋਈ ਗੱਲ ਕਰਦਾ ਉਹ ਚੰਗੀ ਚੰਗੀ ਕਰਦਾ, ਅੰਦਰ ਹੋ ਰਿਹਾ, ਮੈਂ ਤਾਂ ਜੇ ਉਦੋਂ ਮੈਂ ਅੰਦਰ, ਮੈਂ ਬਾਹਰ ਉਹੀ ਗੱਲ ਕਰੂੰਗਾ।
ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ ਤੁਹਾਡਾ। ਵੈਸੇ ਤਾਂ ਨਾਲੇ ਗਾਣਿਆਂ ਚ ਆਉਂਦਾ ਵੀ ਯਾਰਾ ਉਹ ਯਾਰਾ ਮੈਨੂੰ ਤੇਰੇ ਚ ਰੱਬ ਦਿਸਦਾ, ਵੀ ਭਾਈ ਜੇ ਹੁਣ ਇੱਕ ਮੁਸਲਮਾਨ ਕੁੜੀ ਨੂੰ ਸਿੱਖ ਮੁੰਡੇ ਜਾਂ ਹਿੰਦੂ ਮੁੰਡੇ ਚ ਰੱਬ ਦਿਸ ਗਿਆ, ਤੇ ਉਧਰੋਂ ਜਾਂ ਕਿਸੇ ਸਿੱਖ ਕੁੜੀ ਨੂੰ ਮੁਸਲਮਾਨ ਮੁੰਡੇ ਚ ਰੱਬ ਦਿਸ ਗਿਆ, ਨਾਲੇ ਤੁਸੀਂ ਕਹੀ ਜਾਂਦੇ ਹੋ ਵੀ ਰੱਬ ਵਿੱਚ, ਰੱਬ ਹਰੇਕ ਦੇ ਵਿੱਚ ਆ, ਤੇ ਫਿਰ ਤੁਹਾਡਾ ਕੀ ਢਿੱਡ ਦੁਖਦਾ? ਮੈਨੂੰ ਇਸ ਗੱਲ ਦੀ ਵੀ ਸਿਰਸੇ ਦਾ ਦਿੱਲੀ ਬੈਠੇ ਚ ਕੀ ਢਿੱਡ ਦੁਖਣ ਲੱਗਿਆ? ਉਹ ਅੱਗ ਲਾਉਣ ਦੇ ਲਈ ਕਸ਼ਮੀਰ ਚ ਪਹੁੰਚਿਆ। ਅੱਛਾ ਉਹ ਕਿਉਂ ਅੱਗ ਲਾਉਣ ਲਈ ਪਹੁੰਚਿਆ? ਕਿਉਂਕਿ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਬਾਲਣ ਪਿਆ, ਅਸੀਂ ਬਾਲਣ ਨੂੰ ਚੱਕ ਕੇ ਪਾਸੇ ਕਰੀਏ, ਜਿੱਦੇ ਅਸੀਂ ਇਹ ਜਿਹੜਾ ਬਾਲਣ ਸਾਡੇ ਵਿੱਚ ਪਿਆ ਨਾ ਜਿਹਨੂੰ ਅੱਗ ਲਾਈ ਜਾ ਸਕਦੀ ਹੈ ਪਾਸੇ ਕਰਤਾ, ਫਿਰ ਕੋਈ ਕੁਛ ਮਰਜ਼ੀ ਕਹੀ ਜਾਵੇ। ਇੱਥੇ ਮੈਂ ਹੈਰਾਨ ਹੁੰਦਾ ਜੀ, ਸਾਡੇ ਨਾ ਇੱਥੇ ਜਿਹੜੇ ਇੱਥੇ ਲੋਕ ਨੇ ਜਿਹੜੇ ਖਾਸ ਕਰਕੇ ਕ੍ਰਿਸਚੀਅਨ ਨੇ, ਮੈਂ ਦੇਖੋ ਮੈਂ ਅਗੇਨ ਮੈਂ ਕਿਸੇ ਧਰਮ ਦੀ ਕੋਈ ਉਹ ਨਿਖੇਧੀ ਨਹੀਂ ਕਰਦਾ ਇਸ ਤਰੀਕੇ ਦੇ ਨਾਲ, ਨਾ ਮੈਂ ਕਿਸੇ ਨੂੰ ਐਪਰੀਸ਼ੀਏਟ ਕਰਦਾ, ਪਰ ਜਿਹੜੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੁੰਦੀ ਹੈ ਉਹ ਐਪਰੀਸ਼ੀਏਟ ਕਰਨੀ ਚਾਹੀਦੀ ਹੈ। ਈਸਾਈ ਲੋਕ ਨੇ ਜਿਹੜੇ, ਠੀਕ ਆ ਕੱਟੜ ਹੋਣਗੇ ਆਲੇ ਦੁਆਲੇ ਮੈਨੂੰ ਨਹੀਂ ਪਤਾ, ਪਰ ਉਹ ਕੋਈ ਕੋਈ ਕ੍ਰਾਈਸਟ ਦੇ ਖਿਲਾਫ ਬੋਲੇ, ਕੋਈ ਹੱਕ 'ਚ ਬੋਲੇ, ਉਹ ਹੱਸ ਕੇ ਲੰਘ ਜਾਂਦੇ ਨੇ ਕੋਲੋਂ। ਉਹ ਇਹ ਸਮਝਦੇ ਨੇ ਵੀ ਯਾਰ ਜੇ ਇਹਨੂੰ ਆਪੇ ਪਤਾ ਲੱਗ ਗਿਆ ਕ੍ਰਾਈਸਟ ਆ ਜਿਹੜਾ ਇਹੋ ਜਿਹਾ ਸੀ, ਆਪੇ ਚੁੱਪ ਕਰ ਜੂਗਾ। ਮਤਲਬ ਸਾਡੇ ਵਾਂਗੂ ਧੱਕੇ ਨਾਲ ਉਹ ਸਪੀਕਰਾਂ ਲਾ ਕੇ ਸਾਡੇ ਕੰਨਾਂ 'ਚ ਨਹੀਂ ਸੁਣਾਉਂਦੇ। ਈਸਾਈ ਧਰਮ ਦੇ, ਠੀਕ ਆ ਪਹਿਲਾਂ ਬਹਿਸ ਚੱਲੀ ਆ, ਬਹੁਤ ਦੇਰ ਚੱਲਦੀ ਰਹੀ ਹੈ, ਜਦੋਂ ਜੇ ਆਪਾਂ ਡਾਰਵਿਨ ਦੀ ਬਹਿਸ ਚੱਲੀ ਆ ਜਿਹੜੀ ਚਰਚ ਦੇ ਨਾਲ ਉਹ ਸੁਣੀਏ ਨਾ, ਉਹ ਹੋਰ ਸਮਾਂ ਸੀ, ਪਰ ਅੱਜ ਦਾ ਸਮਾਂ ਕੱਟੜ ਵੀ ਹੋਣਗੇ। ਪਰ ਮੈਂ ਦੇਖਿਆ, ਮੈਂ ਇਹ ਗੱਲ ਦੇਖੀ ਆ, ਫੀਲ ਕੀਤੀ ਆ, ਇੱਥੇ ਜਿਹੜੇ ਇੱਥੋਂ ਦੇ ਹਿਊਮਨਿਸਟ ਨੇ, ਰੈਸ਼ਨਲਿਸਟ ਨੇ, ਜਦੋਂ ਉਹਨਾਂ ਦੀ ਬਹਿਸ ਚੱਲਦੀ ਆ, ਉਹ ਬਹਿਸ ਦੇ ਤਰੀਕੇ ਨਾਲ ਕਰਦੇ ਨੇ, ਸਾਡੇ ਡਾਂਗਾਂ ਨਾਲ ਬਹਿਸ ਕਰਦੇ ਨੇ। ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹੈਲੋ,
ਹਾਂਜੀ ਹਾਂਜੀ, ਆਉਂਦਾ ਜਾਂ ਨੂੰ ਤੁਸੀਂ?
ਹਾਂਜੀ ਬਰਾੜ ਸਾਹਿਬ, ਦੇਖੋ ਵੀ ਜੇ ਧਾਰਮਿਕ ਸਟੇਜਾਂ ਤੇ ਜੇ ਇਹਨਾਂ ਨੇ ਬੋਲਣਾ, ਫਿਰ ਇਹਨਾਂ ਨੇ ਕਹਿਣਾ ਵੀ ਮਾਨਸ ਕੀ ਜਾਤ ਸਭ ਏਕ ਹੈ ਚਾਰ ਵੋ,
ਬਿਲਕੁਲ
ਏਕ ਨੂਰ ਤੇ ਸਭ ਜਗ ਉਪਜਿਆ,
ਹਾਂਜੀ
ਸਭ ਇੱਕੋ ਹੀ ਹੈ ਮਤਲਬ। ਤੇ ਜੇ ਇਹਨਾਂ ਨੇ ਮਤਲਬ ਇਧਰਲੇ ਪਾਸੇ ਆਉਣਾ, ਫਿਰ ਇਹਨਾਂ ਕਹਿਣਾ ਨਾ ਨਾ ਨਾ, ਏਦਾਂ ਹੋ ਨੀ ਸਕਦਾ, ਇਹਦਾ ਬਹੁਤ ਵੱਡਾ ਪਾਪ ਹੋ ਗਿਆ।
ਬਿਲਕੁਲ,
ਉਹ ਮੁੰਡਾ ਕੁੜੀ ਦੋਵੇਂ ਵੀ ਜੇ ਰਹਿਣਾ ਚਾਹੁੰਦੇ, ਇਹਦੇ ਚ ਬੁਰਾਈ ਵਾਲੀ ਕਿਹੜੀ ਗੱਲ ਆ, ਮੈਨੂੰ ਸਮਝ ਨੀ ਆਉਂਦੀ ਕਿੰਨਾ ਵਾ ਵੇਲਾ ਇਹਨਾਂ ਨੇ ਖੜਾ ਕਰਤਾ ਜੀ ਆਪਣੀਆਂ ਵੋਟਾਂ ਲਈ।
ਬਿਲਕੁਲ ਜੀ ਬਿਲਕੁਲ,
ਸਾਰੇ ਧਰਮ ਵਾਲੇ ਦੇਖੋ ਕਹਿੰਦੇ ਵੀ ਨਾਲੇ ਕਹਿੰਦੇ ਸਾਰੇ ਚਾਰੇ ਦਰਵਾਜੇ ਖੁੱਲੇ, ਜਿਹੜਾ ਮਰਜ਼ੀ ਆ ਸਕਦਾ ਇੱਥੇ ਜਾ ਸਕਦਾ, ਇਹਦਾ ਮਤਲਬ ਕਿ ਦੋਹਰੇ ਮਾਪਦੰਡ ਆ ਜਿਹੜੇ ਦੋ ਪਾਸੇ ਚੱਲਦੇ।
ਬਿਲਕੁਲ 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 ਠੀਕ ਹੈ। ਅੱਛਾ, ਦੂਜੀ ਗੱਲ ਇਹ ਆ, ਮੈਂ ਇਹ ਵੀ ਨਹੀਂ ਕਹਿੰਦਾ ਵੀ ਜੇ ਤੁਸੀਂ ਅੱਜ ਵਿਚਾਰਾਂ ਦੇ ਹਿਸਾਬ ਨਾਲ ਜੇ ਮੁੰਡਾ ਤੇ ਕੁੜੀ ਇਕੱਠੇ ਹੋਏ ਆ, 5 ਸਾਲ ਨੂੰ ਅੱਡ ਵੀ ਹੋ ਸਕਦੇ, ਉਹ ਵੀ ਉਹਨਾਂ ਦੀ ਜ਼ਿੰਦਗੀ, ਉਹ ਅੱਡ ਹੋਣ, ਉਹ ਇਕੱਠੇ ਰਹਿਣ, ਕਈ ਵਾਰੀ ਵਿਚਾਰਾਂ 'ਚ ਬਦਲਾਅ ਆ ਜਾਂਦਾ, ਕੋਈ ਫਰਕ ਨਹੀਂ ਪੈਂਦਾ ਸਮੇਂ ਦੇ ਹਿਸਾਬ ਦੇ ਨਾਲ ਤੁਹਾਡੇ ਦਿਮਾਗ ਦੀ ਕਿਹੜੀ ਵਿੰਡੋ ਖੁੱਲ ਗਈ ਆ, ਕੋਈ ਪਤਾ ਨਹੀਂ ਲੱਗਦਾ ਗਾ। ਪਰ ਉਹ ਬੜੇ ਰਿਸਪੈਕਟਫੁਲ ਤਰੀਕੇ ਦੇ ਨਾਲ ਅਲੱਗ ਅਲੱਗ ਹੁੰਦੇ ਨੇ। ਇੱਥੋਂ ਦੇ ਸਮਾਜ 'ਚ ਨਾ ਇੱਕ ਸੋਹਣੀ, ਬਹੁਤ ਸੋਹਣੀ ਖਾਸੀਅਤ ਆ ਵੀ ਜਿਹੜੀ ਮੈਰਿਜ ਆ ਨਾ ਜਿਹੜੀ, ਉਹਦੇ ਵਿੱਚੋਂ ਇੱਕ ਨਾ ਇੱਜ਼ਤ ਦੇ ਨਾਲ ਤਰੀਕੇ ਦੇ ਨਾਲ ਉਹਦੇ 'ਚੋਂ ਐਗਜ਼ਿਟ ਕਰਨ ਦਾ ਇੱਕ ਰਸਤਾ। ਤੁਸੀਂ ਇੱਕ ਕਮਰੇ 'ਚ ਵੜ ਗਏ ਹੋ, ਦਰਵਾਜ਼ਾ ਇੱਕੋ ਹੀ ਆ, ਵਿਆਹ ਤਾਂ ਸਾਡੇ ਦਾ ਵਿਆਹ ਇਹ ਆ ਜੀ, ਤੁਸੀਂ ਕਮਰੇ 'ਚ ਵੜ ਗਏ ਹੋ, ਦਰਵਾਜ਼ਾ ਇੱਕੋ ਹੀ ਆ, ਜਦੋਂ ਨਿਕਲਣਾ ਤੇ ਬਾਹਰ ਤੁਹਾਡੇ ਜੁੱਤੀਆਂ ਪੈਣੀਆਂ, ਸਮਾਜ ਨੇ ਹੋਏ ਹੋਏ, ਤੁਸੀਂ ਕੱਟਿਆ ਨਹੀਂ, ਤੁਸੀਂ ਇਕੱਠੇ ਨਹੀਂ ਰਹਿ ਸਕੇ, ਤੁਹਾਡੇ ਬੱਚਿਆਂ ਦਾ ਕੀ ਹੋਊ, ਤੁਸੀਂ ਸਿਆਣੇ ਬਿਆਣੇ, ਤੁਸੀਂ ਲੜਦੇ ਹੋ, ਉਹ ਲੜਦੇ ਤਾਂ ਹੈ ਕਿਉਂਕਿ ਐਗਜ਼ਿਟ ਦਾ ਰਸਤਾ ਨਹੀਂ ਉਹਨਾਂ ਦੀ ਬਣਦੀ ਨਹੀਂ, ਉਹ ਇੱਕ ਲੈਵਲ 'ਤੇ ਸੈਟਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੇ ਸਾਡੇ ਕੋਲ ਸਨਮਾਨਫੁੱਲ ਐਗਜ਼ਿਟ ਹੋਵੇ, ਸਾਡਾ ਸਮਾਜ ਉਹਨੂੰ ਜਾ ਵੀ ਭਾਈ ਨਹੀਂ ਬਣੀ 4 ਸਾਲ ਇਕੱਠੇ ਰਹਿ ਕੇ, ਫਿਰ ਕੀ ਹੋ ਗਿਆ, ਫਿਰ ਕੀ ਸਮਾਨ ਡਿੱਗ ਪਿਆ, ਅੱਡੋ ਅੱਡ ਹੋ ਜਾਓ। ਦੋਨੇ ਸੈਲਫ ਡਿਪੈਂਡੈਂਟ ਹੋਣ, ਆਪਣੇ ਪੈਰਾਂ 'ਤੇ ਖੜ੍ਹੇ ਹੋਣ, ਆਪਣੀ ਰੋਟੀ ਅੱਡ ਖਾ ਸਕਦੇ ਹੋਣ, ਨਰੜ ਜ਼ਰੂਰੀ ਰੱਖਣਾ। ਇੱਥੇ ਸਾਡੇ ਲੋਕ ਕਹਿਣਗੇ ਉਹ ਜੀ ਉਹ 50-55 ਸਾਲ ਦੇ ਅੱਡ, ਹੁਣ ਬਿਲ ਗੇਟਸ ਅਤੇ ਮਲਿੰਡਾ ਗੇਟਸ ਅਲੱਗ ਅਲੱਗ ਹੋਏ ਨੇ ਨਾ, ਮਤਭੇਦ ਹੋ ਗਿਆ ਉਹਨਾਂ 'ਚ, ਅਲੱਗ ਅਲੱਗ ਹੋ ਗਏ ਇੱਜ਼ਤ ਦੇ ਤਰੀਕੇ ਨਾਲ। ਸਾਡੇ ਤਾਂ ਜਦੋਂ ਅੱਡ ਹੁੰਦੇ ਨਾ, ਉਦੋਂ ਬਾਅਦ ਫੈਮਿਲੀਆਂ 'ਚ ਦੁਸ਼ਮਣੀ ਪੈ ਜਾਂਦੀ ਆ। ਬੜਾ ਮਾੜਾ ਜੀ ਸਾਡਾ ਜਿਹੜਾ ਵਿਆਹ ਵਾਲਾ ਸਿਸਟਮ ਆ, ਤੁਸੀਂ ਮੰਨੋ ਭਾਵੇਂ ਨਾ ਮੰਨੋ, ਨਰੜ ਦਿੰਦੇ ਨੇ ਬੰਦੇ ਨੂੰ, ਨਰੜ ਦਿੰਦੇ ਨੇ, ਬਸ ਬੰਦਾ ਨਾ ਉਹ ਰਹਿ ਸਕਦਾ, ਨਾ ਜਿਉਂ ਸਕਦਾ, ਨਾ ਉਹਦੇ 'ਤੇ ਮਨ 'ਤੇ ਬੋਝ ਇੰਨਾ ਪੈਂਦਾ, ਤੁਸੀਂ ਗੱਲ ਹੀ ਛੱਡ ਦਿਓ। ਉਹ ਕਹਿੰਦਾ ਵੀ ਆਹ 20 ਸਾਲ ਦਾ ਮੁੰਡਾ ਕੁੜੀ ਨੂੰ ਕਹਿੰਦਾ, 20 ਸਾਲ ਤੇਰੇ ਪੇਕਿਆਂ ਨੇ ਤੈਨੂੰ ਮੇਰੇ ਗਲ ਬੰਨਤਾ, ਉਹ ਕਹਿੰਦੀ ਆ ਤੇਰੀ ਟੱਲੀ ਮੇਰੇ ਨਾਲ ਗਲ ਦੇ ਵਿੱਚ ਬੰਨਤੀ, ਜਿੱਥੇ ਮੈਂ ਜਾਂਦੀ ਹੈ ਤੂੰ ਨਾਲ ਟੁਣਕਦਾ। ਮਤਲਬ ਉਹ ਇੱਕ ਦੂਜੇ ਨੂੰ ਨਾ ਝੱਲੀ ਜਾਂਦੇ ਨੇ, ਪਰ ਮਤਲਬ ਜਿਹੜਾ ਆਨੰਦ ਹੁੰਦਾ ਨਾ, ਉਹ ਆਨੰਦ ਸਾਨੂੰ ਨਹੀਂ ਪਤਾ ਵੀ ਉਹ ਆਨੰਦ ਕੀ ਆ। ਖੈਰ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਸਮਾਂ ਕਾਫੀ ਹੁੰਦਾ ਜਾਂਦਾ, 6 ਮਿੰਟ ਨਾਲ ਅਜੇ ਹੋਰ ਗੱਲਾਂ ਵੀ ਕਰਨੀਆਂ ਨੇ ਆਪਾਂ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਸਮਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ,
ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਾ ਯਾਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ 27 ਤੇ ਐਲਬੀਆਂ ਦੀ ਨੁੱਕਰ ਤੇ ਨੇ। ਬਹੁਤ ਸੋਹਣਾ ਫਰਨੀਚਰ ਬਣਾਉਂਦੇ ਨੇ, ਵੱਡਾ ਸਾਰਾ ਸ਼ੋਰੂਮ ਆ ਦੋਸਤੋ, ਇੱਕ ਵਾਰੀ ਜ਼ਰੂਰ ਚੱਕਰ ਲਾ ਕੇ ਆਓ। ਹਰ ਇੱਕ ਆਈਟਮ ਤੁਹਾਨੂੰ ਮਿਲ ਜਾਂਦੀ ਆ ਉੱਥੋਂ, ਅਤੇ ਸਜਾਵਟ ਵਾਲੀਆਂ ਆਈਟਮਾਂ ਵੀ ਮਿਲਦੀਆਂ ਨੇ। ਜੇ ਕਿਤੇ ਤੁਹਾਨੂੰ ਲੱਗਦਾ ਕਿ ਤੁਹਾਡੀ ਲੋੜ ਮੁਤਾਬਕ ਫਰਨੀਚਰ ਨਹੀਂ ਵੀ ਬਣਿਆ, ਉਹਨਾਂ ਦਾ ਆਪਣਾ ਮੈਨੂਫੈਕਚਰਿੰਗ ਯੂਨਿਟ ਆ, ਜਿਹੋ ਜਿਹਾ ਤੁਸੀਂ ਡਿਜ਼ਾਇਨ ਚਾਹੁੰਦੇ ਹੋ ਉਹੋ ਜਿਹਾ ਬਣਾ ਦਿੰਦੇ ਨੇ। ਬਿਗ ਬੋਸ ਫਰਨੀਚਰ, ਯਾਦ ਰੱਖਣਾ ਨਾਂ, ਅਤੇ ਮੈਂ ਆਪਣਾ ਬਿਜ਼ਨਸ ਦਾ ਸੁਨੇਹਾ ਦੇਣਾ ਵੀ ਕਿਤੇ ਭੁੱਲ ਨਾ ਜਾਵਾਂ ਦੋਸਤੋ। 7 ਤਰੀਕ ਨੂੰ ਐਲਬਾ ਕੌਂਡੋਜ਼ ਰਿਲੀਜ਼ ਹੋ ਰਹੀਆਂ ਨੇ ਜੀ, ਹਾਈਵੇ 10 ਦੇ ਉੱਤੇ ਨੇ, ਫੇਅਰ ਵਿਊ ਅਤੇ ਹਾਈਵੇ 10, ਬਿਲਕੁਲ ਸਕੇਅਰ 1 ਦੇ ਸਾਹਮਣੇ, ਅਤੇ ਬਿਲਕੁਲ ਸਾਹਮਣੇ ਹੀ ਜਿਹੜੀ LRT ਬਣ ਰਹੀ ਆ ਉਹਦਾ ਸਟੇਸ਼ਨ ਹੋਊਗਾ। ਤੁਸੀਂ ਇੱਥੇ ਇਨਵੈਸਟਮੈਂਟ ਕਰਨੀ ਆ ਅਤੇ ਫਿਰ ਤੁਸੀਂ ਤਾਲਮੇਲ ਰੱਖਿਓ ਜ਼ਰੂਰ ਆਉਂਦੇ ਦਿਨਾਂ ਦੇ ਵਿੱਚ। ਇਸੇ ਤਰ੍ਹਾਂ ਇੱਥੇ ਡੰਡਾਸ ਅਤੇ ਹਾਈਵੇ 10 ਦੇ ਇੰਟਰਸੈਕਸ਼ਨ 'ਤੇ ਹੋਰ ਵੀ ਕੌਂਡੋਜ਼ ਆ ਰਹੀਆਂ, ਜਿਨ੍ਹਾਂ ਦੀ ਪ੍ਰਾਈਸ 4.5 ਤੋਂ ਲੈ ਕੇ 6.5 ਲੱਖ ਤੱਕ, 80% ਕੌਂਡੋਜ਼ ਦੀ ਪ੍ਰਾਈਸ 6.5 ਲੱਖ ਤੱਕ ਹੋਊ। ਤਾਲਮੇਲ ਰੱਖਿਓ ਆਉਂਦੇ ਦਿਨਾਂ, ਜੇ ਤੁਸੀਂ ਆਪਣੇ ਲਈ ਕੌਂਡੋ ਯੂਨਿਟ ਲੈਣਾ, ਇਨਵੈਸਟਮੈਂਟ ਕਰਨੀ ਆ, 647-384-36 ਮੇਰਾ ਨੰਬਰ, 6473008436। ਸ਼ਿਵਿੰਦਰ ਜੀ, ਅੱਜ ਦੀ ਜਿਹੜੀ ਡਿਸਕਸ਼ਨ ਆ ਅਤੇ ਖਬਰਾਂ, ਅਤੇ ਉਹਨੂੰ ਕਿਵੇਂ ਸਮ ਅਪ ਕਰੋਗੇ ਫਿਰ ਤੁਸੀਂ? 1.5 ਮਿੰਟ ਆਪਣੇ ਕੋਲ
ਜੀ। ਤੇ ਬਸ ਇਹਦੇ ਵਿੱਚ ਇਹੀ ਹੈ ਕਿ ਜਿਹੜਾ ਇਹ ਦੋ ਧਿਰਾਂ ਨੇ ਆਪਸ ਵਿੱਚ ਰਹਿਣਾ ਵਾ, ਮੁੰਡੇ ਕੁੜੀ ਨੇ, ਇਹ ਉਹਨਾਂ ਦਾ ਆਪਸੀ ਫੈਸਲਾ ਹੁੰਦਾ ਨਿੱਜੀ, ਉਹਨਾਂ ਦੀ ਜਿਹਦੇ ਉੱਤੇ ਆਪਾਂ ਗੱਲਬਾਤ ਕੀਤੀ ਆ। ਇਹਦੇ ਵਿੱਚ ਕਿਸੇ ਹੋਰ ਦੀ ਦਖਲ ਅੰਦਾਜ਼ੀ ਬਿਲਕੁਲ ਨਹੀਂ ਚਾਹੀਦੀ, ਸਗੋਂ ਇਸ ਤਰ੍ਹਾਂ ਜਿਹੜੇ ਲੀਡਰ ਜਾ ਕੇ ਕਰ ਰਹੇ ਹੈਗੇ ਨੇ, ਉਹ ਕਿਤੇ ਨਾ ਕਿਤੇ ਰਾਈਟ ਵਿੰਗ ਫੋਰਸਿਸ ਦੇ ਕਿਤੇ ਨਾ ਕਿਤੇ ਹੱਥਾਂ ਦੇ ਵਿੱਚ ਖੇਡ ਰਹੇ ਨੇ, ਸਿੱਧੇ ਨੰਗੇ ਚਿੱਟੇ ਤੌਰ ਉੱਤੇ ਖੇਡ ਰਹੇ ਨੇ। ਇਹ ਪੋਲੀਟੀਕਲ ਫਾਇਦੇ ਲਈ ਹੈ। ਇਹ ਵੱਡੀ ਚੀਜ਼ ਹੈਗੀ ਹੈ ਕਿ ਦੋ ਭਾਈਚਾਰਿਆਂ ਦਾ, ਜਿਨ੍ਹਾਂ ਦਾ ਬਹੁਤ ਖੂਬਸੂਰਤ ਰਿਲੇਸ਼ਨ ਹੈ, ਉਹਨਾਂ ਨੂੰ ਇਹ ਤਾਰ ਪੀੜੋ ਕਰਨ ਦੀ ਕੋਸ਼ਿਸ਼ ਹੈ, ਇਹਨੂੰ ਮਤਲਬ ਦੋਵੇਂ ਭਾਈਚਾਰਿਆਂ ਨੂੰ ਸਮਝਣਾ ਚਾਹੀਦਾ।
ਬਿਲਕੁਲ ਜੀ, ਜਾਂਦਾ ਜਾਂਦਾ ਮੈਂ ਵੀ ਦੱਸ ਜਾਂਦਾ ਵੀ ਚਲੋ, ਇਹ ਹੈ ਵੀ ਜਿਹੜੇ ਉਹਨਾਂ ਦੇ ਨੇੜ ਤੇੜ ਦੇ ਨੇ, ਜੇ ਸੱਚੀ ਮੁੱਚੀ ਜਿਵੇਂ ਆਪਾਂ ਹੁਣ ਮੁੰਡਾ ਅਤੇ ਕੁੜੀ ਦੇ ਸੰਬੰਧਾਂ ਦੀ ਗੱਲ ਕੀਤੀ ਆ, ਉਹਨਾਂ ਦੇ ਰਿਲੇਸ਼ਨਸ਼ਿਪ, ਵਿਆਹ ਦੀ ਗੱਲ ਕੀਤੀ ਆ, ਤੁਸੀਂ ਰਾਏ ਦੇ ਸਕਦੇ ਹੋ, ਤੁਸੀਂ ਰਾਏ ਦੇ ਸਕਦੇ ਹੋ। ਹੁਣ ਰਾਏ ਨੂੰ ਮੰਨਣਾ ਜਾਂ ਨਾ ਮੰਨਣਾ, ਵੀ ਜ਼ਿੰਦਗੀ ਤਾਂ ਮੁੰਡੇ ਅਤੇ ਕੁੜੀ ਦੀ ਆ, ਮੂੰਹ ਵੀ ਵਿੰਗਾ ਨਾ ਕਰਿਆ ਕਰੋ ਵੀ ਸਾਡੀ ਰਾਏ ਨਹੀਂ ਮੰਨੀ। ਮਾਂ ਪਿਓ ਆ, ਠੀਕ ਆ, ਮਾਂ ਪਿਓ ਦਾ ਇੱਕ ਆਪਣਾ ਰੋਲ ਆ, ਮਾਂ ਪਿਓ ਦਾ ਦਿੱਤਾ ਕੋਈ ਨਹੀਂ ਦੇ ਸਕਦਾ, ਪਰ ਜਿੱਥੇ ਅੱਗੇ ਜ਼ਿੰਦਗੀ ਜਿਉਣ ਦਾ ਸਵਾਲ ਹੁੰਦਾ, ਮਾਂ ਪਿਓ ਨੂੰ ਫਿਰ ਕਹਿਣਾ, ਸੋਚਣਾ ਚਾਹੀਦਾ ਵੀ ਜ਼ਿੰਦਗੀ ਤਾਂ ਬੱਚਿਆਂ ਨੇ ਜਿਉਣੀ ਆ, ਜ਼ਿੰਦਗੀ ਹੁਣ ਮਾਂ ਪਿਓ ਨੂੰ ਤਾਂ ਜਿਉਣ ਲਈ ਆਪਦੀ। ਇਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਕੇਪੇਬਲ ਬਣਾਈਏ ਕਿ ਉਹ ਆਪਣੀ ਜ਼ਿੰਦਗੀ ਦੇ ਡਿਸੀਜਨ ਆਪ ਲੈ ਸਕਣ। ਖੈਰ ਜੀ, ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਧੰਨਵਾਦ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
पूरे ओंटारियो में लाखों लोग अपनी कोविड 19 की वैक्सीन हासिल कर चुके हैं। हेल्थ कनाडा की मंजूर शुदा वैक्सीन अस्पतालों, डॉक्टर्स के दफातर, फार्मेसीज और अवामी वैक्सीनेशन के मुकाम पर दस्तियाब हैं। अपना किरदार अदा करें, अपनी वैक्सीन हासिल करें। 300 जुबानों में मदद के लिए ontario.ca/bookvaccine पर जाएं या 1-888-999-6488 पर कॉल करें। हुकूमत ओंटारियो की तरफ से अदायगी की गई।
Rogue, fast, affordable, reliable residential and business internet. Unlimited internet only for $39.99. No annual contract, no modem rental fee. Worry-free internet and savings are just click away. Sign up today with gorogue.ca, GORogue.ca or call 647-273-3291. 647-273-3291.
कोविड 19 ने हम सबकी जिंदगी को मुतासर किया है और वैक्सीन लगवाने की सबकी ज्यादा वजूहत हैं, जैसे किसी प्यारे को गले लगाना, टीम खेलों में हिस्सा लेना या पार्टी में शिरकत करना। کووڈ 19 ویکسین کی دستیاب ہوتے ہی اپنی ویکسین حاصل کریں اور جلد ہی بہتر ہونے میں ہماری مدد کریں۔ جیسے ہی آپ قابل ہو جاتے ہیں، آنٹیریو حکومت کے ویکسین بکنگ پورٹل پر جائیں اور اپنی پہلی اور دوسری اپوائنٹمنٹ بک کروائیں۔ برامٹن کی رہائشی اپنی کمیونٹی کے جلد بہتر ہونے میں ہماری مدد کریں۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نال تہاڈا گھر، پریوار تے تہاڈے بچے سانجے نے۔ اس وقت کئی سوال اٹھتے نے کہ پراپرٹی کس کول جائے گی، کسٹڈی کس نو ملے گی، تے زندگی دی سب تو پیاری دولت بچے کس کول رہن گے۔
ایس این ایس لوئرز کو انہ سارے سوالاں دے جواب تے تہاڈے حق لئی لڑن واسطے لیاقت ہے۔ اپنے حق جانن لئی یا سلان لین لئی اج ہی ایس این ایس لوئرز نو کال کرو
416-655-2000۔
ٹرکنگ والے ویرو دھیان نال سنو، ٹرک جدان دا بھی چلاونے ہو، مینوئل جا آٹومیٹک، کوئک ٹرک لیوب چیتے آہی نہ رکھیو، ٹرک دی بڑیا سروس لئی کوئک ٹرک لیوب۔ لو جی تیجی لوکیشن بھی کھول دیا، ایگزٹ 579 فرام ہائی وے 401 ان ناپنی۔ آہو جی کوئی اپوائنٹمنٹ نہیں، ڈرائیو تھرو فیسلٹی، ایگزٹ 579 فرام ہائی وے 401 ان ناپنی۔ کوئک ٹرک لیوب دا ون سٹاپ شاپ، 519-622-0660 یا quickcontractlube.com۔ QTL because we care۔
انسان اپنی زندگی میں دو اہم فیصلے کرتا ہے، ایک گھر والی کا اور ایک گھر خریدنے کا۔ گھر خریدنے کے لیے